ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ, ਵੱਡੇ ਭਾਗ ਹਨ, ਵਡਭਾਗੀ ਸਾਧ ਸੰਗ ਪ੍ਰਾਪਤ ਤਿੰਨ ਪੇਟਤ ਦੁਰਮਤ ਖੋਈ। ਦੇਨ ਦੁਨੀਆਂ ਦੇ ਮਾਲਕ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਚ ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਦਸਮੇਸ਼ ਪਾਤਸ਼ਾਹ ਸਰਬੰਸ ਦਾਨੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪਵਿੱਤਰ ਪਾਵਨ ਇਤਿਹਾਸ ਆਪ ਜੀ ਸਰਵਣ ਕਰ ਰਹੇ। ਆਪ ਜੀ ਨੇ ਇਸ ਪਿੱਛੇ ਕਥਾ ਵਿੱਚ ਸਰਵਣ ਕੀਤਾ ਹੈ, ਕਿਵੇਂ ਭੈ ਵਿੱਚ ਚੱਲੇ ਲੱਖ ਦਰਿਆਓ, ਕਿ ਦਰਿਆ ਵੀ ਮੇਰੇ ਸਤਿਗੁਰਾਂ ਦੇ ਭੈ ਵਿੱਚ ਚੱਲਦੇ ਹਨ, ਭੈ ਵਿੱਚ ਵਹਿੰਦੇ ਹਨ। ਉਹ ਪਾਵਨ ਪ੍ਰਸੰਗ ਆਪ ਜੀ ਨੇ ਪਿੱਛੇ ਸਰਵਣ ਕੀਤਾ। ਇੱਧਰ ਕੜਾਕਿਆਂ ਦੇ ਪਹਿਰੇ ਹਨ, ਲੰਗਰ ਪ੍ਰਸ਼ਾਦਾ ਮਸਤਾਨਾ ਹੋ ਗਿਆ, ਔਰ ਸਿੰਘ ਬਹੁਤ ਵੱਡੇ ਭਾਰੀ ਕੜਾਕਿਆਂ ਵਿੱਚੋਂ ਦੀ ਲੰਘ ਰਹੇ ਨੇ। ਇਹ ਵੀ ਗੁਰੂ ਕਲਗੀਧਰ ਦੀ ਇੱਕ ਕਸਵੱਟੀ ਹੈ ਜੋ ਸਤਿਗੁਰੂ ਜੀ ਨੇ ਲਾ ਕੇ ਪਰਖਣਾ ਕੀਤਾ ਹੈ, ਜਾਂ ਇਸ ਤਰ੍ਹਾਂ ਕਹਿ ਲਈਏ ਬਾਰਾਂ ਬੰਨੀ ਦਾ ਸ਼ੁੱਧ ਸੋਨਾ ਮਹਾਰਾਜ ਜੀ ਬਣਾ ਰਹੇ ਨੇ। ਕਸਵੱਟੀ ਦੇ ਤਾਂ ਤੇ ਪਰਖ ਪਰਖ ਕੇ ਵੇਖ ਰਹੇ ਨੇ ਆਪਣੇ ਖਾਲਸੇ ਨੂੰ। ਬੜੇ ਗੁਰਮੁਖ ਪਿਆਰੇ ਸਿੰਘਾਂ ਨੇ ਮਨ ਵਿੱਚ ਸਤਿਗੁਰਾਂ ਦੇ ਨਾਲ ਇਹੋ ਜਿਹੀ ਗੂੜੀ ਪ੍ਰੀਤ ਕੀਤੀ ਹੈ, ਜਿਨ੍ਹਾਂ ਨੇ ਆਪਣਾ ਇਹ ਪ੍ਰਣ ਬਣਾ ਲਿਆ ਕਿ ਅਸੀਂ ਆਪਣਾ ਸਿਰ ਸਤਿਗੁਰਾਂ ਦੇ ਚਰਨਾਂ ਚ ਭੇਟ ਕਰਨਾ ਔਰ ਸਤਿਗੁਰਾਂ ਦਾ ਸਾਥ ਛੱਡ ਕੇ ਨਹੀਂ ਜਾਣਾ, ਭਾਵੇਂ ਭੁੱਖ ਝੱਲਣੀ ਪਵੇ ਤੇ ਭਾਵੇਂ ਜੰਗ ਦੇ ਮੈਦਾਨ ਵਿੱਚ ਦੁਸ਼ਮਣ ਦੇ ਸ਼ਸਤਰਾਂ ਨੂੰ ਸਰੀਰ ਤੇ ਝੱਲਣਾ ਪਵੇ। ਇਸੇ ਤਰ੍ਹਾਂ ਸਿੰਘ ਹੱਲਾ ਕਰਕੇ ਬਾਹਰ ਕਈ ਨਗਰਾਂ ਦੇ ਉੱਤੇ, ਨੇੜੇ ਜਿਹੜੇ ਨਗਰ ਹਨ ਉੱਥੋਂ ਜਾ ਕੇ ਕਦੇ ਕਿਤੇ ਦਾਅ ਲੱਗਦਾ ਤਾਂ ਰਸਤਾ ਬਸਤਾ ਲੰਗਰ ਪ੍ਰਸ਼ਾਦੇ ਵਾਸਤੇ ਲੁੱਟ ਲਿਆਉਂਦੇ ਨੇ ਔਰ ਆਪਣੀ ਭੁੱਖ ਨਿਵਿਰਤ ਕਰ ਲੈਂਦੇ ਹਨ। ਇਹ ਕਥਾ ਆਪਾਂ ਕੱਲ ਦੇ ਪ੍ਰਸੰਗ ਵਿੱਚ ਸਰਵਣ ਕੀਤੀ ਹੈ। ਖਾਲਸੇ ਦੇ ਲੰਗਰ ਵਿੱਚ ਜਿਵੇਂ ਲੰਗਰ ਮਸਤ ਹੋਏ ਨੇ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਸਿੰਘਾਂ ਦੀ ਪਰਖ ਕਰ ਰਹੇ ਨੇ, ਸਰਵਣ ਕਰੀਏ। ਦਸਵੇਂ ਪਾਤਸ਼ਾਹ ਸਰਬੰਸ ਦਾਨੀ ਚਿੱਟਿਆਂ ਬਾਜਾਂ ਵਾਲੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਗੁਰਦੇਵ ਦੇ ਪਵਿੱਤਰ ਪਾਵਨ ਚਰਣਾ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਏ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖੀਏ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਪਾਵੈ ਸੰਕਟ ਛੁਦਾ ਕੋ ਤੋਂ ਰਹੇ ਤ੍ਰਿਤ ਤਾਰ।
ਹਾਲਾਂਕਿ ਸਿੰਘ ਛੁਦਾ ਕਹਿੰਦੇ ਨੇ ਭੁੱਖ ਨੂੰ, ਭੁੱਖ ਦਾ ਬੜਾ ਵੱਡਾ ਡਾਢਾ ਸੰਕਟ ਹੈ। ਇਹ ਤਾਂ ਭਗਤਾਂ ਨੇ ਵੀ ਕਿਹਾ ਵਾਹਿਗੁਰੂ ਮੌਤ ਨਾਲੋਂ ਵੀ ਬੁਰੀ ਹੈ ਭੁੱਖ, ਭੁੱਖ ਮੌਤ ਨਾਲੋਂ ਵੀ ਬੁਰੀ ਹੈ। ਅੱਜ ਅਸੀਂ ਕਹਿ ਤਾਂ ਦਿੰਦੇ ਹਾਂ ਵੀ ਉਹਨਾਂ ਸਿੰਘਾਂ ਨੇ ਭੁੱਖ ਦੇ ਸਤਾਇਆਂ ਨੇ ਬਦਾਵਾ ਲਿਖ ਕੇ ਦੇ ਦਿੱਤਾ, ਪਰ ਖਾਲਸਾ ਜੀ ਭੁੱਖ ਦਾ ਦੁੱਖ ਜਿਸਨੇ ਝੱਲਿਆ ਹੋਵੇ ਉਸੇ ਨੂੰ ਪਤਾ ਕਿਸ ਭੁੱਖ ਦਾ ਦੁੱਖ ਕੀ ਹੈ। ਸਾਨੂੰ ਪੇਟ ਭਰ ਕੇ ਛਕਣ ਨੂੰ ਮਿਲਦਾ ਹੈ, ਕਿਤੇ ਇੱਕ ਦਿਨ ਵੀ ਪ੍ਰਸ਼ਾਦੇ ਤੋਂ ਬਿਨਾਂ ਰਹਿਣਾ ਪੈ ਜਾਏ ਤੇ ਕਿਹੋ ਜਿਹੀ ਹਾਲਤ ਹੋ ਜਾਂਦੀ ਹੈ, ਦਸ਼ਾ ਹੋ ਜਾਂਦੀ ਹੈ। ਬਲਿਹਾਰ ਜਾਈਏ ਉਹਨਾਂ ਸਿੰਘਾਂ ਤੋਂ ਜਿਹੜੇ ਪਿਛਲੇ ਕਈ ਦਿਨਾਂ ਤੋਂ ਕਈ ਮਹੀਨਿਆਂ ਤੋਂ ਭੁੱਖ ਚੱਲ ਰਹੇ ਨੇ। ਛੋਦਾ ਦਾ ਬਹੁਤ ਵੱਡਾ ਭਾਰੀ ਸੰਕਟ ਹੈ, ਪਰ ਫਿਰ ਵੀ ਸਿੰਘਾਂ ਨੇ ਆਪਣੇ ਅੰਦਰ ਧੀਰਜ ਨਹੀਂ ਛੱਡਿਆ। ਹਾਲਾਂਕਿ ਭੁੱਖ ਦੇ ਦੁੱਖ ਨਾਲ ਧੀਰਜ ਨਹੀਂ ਰਹਿੰਦਾ, ਪਰ ਭੁੱਖ ਦਾ ਸੰਕਟ ਸਹਿੰਦਿਆਂ ਹੋਇਆਂ ਵੀ ਗੁਰੂ ਕੇ ਲਾਲਾਂ ਨੇ, ਗੁਰੂ ਕੇ ਸਿੰਘਾਂ ਨੇ ਆਪਣਾ ਧੀਰਜ ਨਹੀਂ ਹਾਰਿਆ।
ਲੜੈ ਜੰਗ ਕੈ ਅਨਹਿਤ ਕਰੈ ਉਪਾਏ ਵਿਚਾਰ।
ਜੰਗ ਕਰਨ ਵਾਸਤੇ, ਲੜਨ ਵਾਸਤੇ ਹਰ ਵੇਲੇ ਉਪਾਅ ਕਰਦੇ ਨੇ। ਤਿਆਰ ਬਰ ਤਿਆਰ ਹੋ ਕੇ ਜੰਗ ਦੇ ਵਿੱਚ ਜੂਝਣ ਵਾਸਤੇ ਸਿੰਘ ਤਿਆਰ ਬਰ ਤਿਆਰ ਰਹਿੰਦੇ ਹਨ।
ਕਰੈ ਉਪਾਏ ਵਿਚਾਰ,
ਔਰ ਵਿਚਾਰ ਕਰਦੇ ਨੇ, ਅਨੇਕ ਪ੍ਰਕਾਰ ਦੇ ਉਪਾਅ ਕਰਦੇ ਹਨ।
ਅਰਧ ਨਿਸਾ ਮੈਂ ਨਿਕਸੇ ਫੇਰ,
ਕਹਿੰਦੇ ਅੱਧੀ ਰਾਤ ਨੂੰ ਇੱਕ ਵਾਰੀ ਸਿੰਘਾਂ ਨੇ ਵਿਚਾਰ ਕੀਤੀ ਕਿ ਆਪਾਂ ਕਿਸੇ ਤਰੀਕੇ ਨਾਲ ਭੁੱਖ ਦੂਰ ਕਰਨ ਲਈ ਪ੍ਰਸ਼ਾਦੇ ਦਾ ਬੰਦੋਬਸਤ ਕਰੀਏ, ਅੰਨ ਦਾ ਬੰਦੋਬਸਤ ਕਰੀਏ। ਇਹ ਵਿਚਾਰ ਕਰਕੇ ਅੱਧੀ ਰਾਤ ਨੂੰ ਇੱਕ ਵਾਰੀ ਸਿੰਘ ਕਿਲੇ ਦੇ ਵਿੱਚੋਂ ਨਿਕਲੇ ਹਨ।
ਮਿਲ ਕਰ ਸਿੰਘ ਸੋ ਭੁੱਖ ਬਡੇਰ,
ਭੁੱਖ ਬਹੁਤ ਜ਼ਿਆਦਾ ਸੀ, ਡਾਢੀ ਭੁੱਖ ਲੱਗੀ ਸੀ, ਹੁਣ ਨਹੀਂ ਜਰੀ ਜਾ ਰਹੀ ਸੀ। ਆਪਣੇ ਪੇਟ ਦੀ ਉਸ ਭੁੱਖ ਦੀ ਅੱਗ ਨੂੰ ਨਿਵਰਤ ਕਰਨ ਵਾਸਤੇ ਸਿੰਘਾਂ ਨੇ ਰਾਤ ਨੂੰ ਆਪਣੇ ਕਿਲਿਆਂ ਦੇ ਵਿੱਚੋਂ ਨਿਕਲਣਾ ਕੀਤਾ ਹੈ।
ਗਏ ਕੋਸ ਕੇਤਕ ਚਲ ਜਬੈ,
ਕੁਝ ਕੋਹ ਦਾ ਪੈਂਡਾ ਤੈਅ ਕਰਕੇ ਆਪਣੇ ਮੋਰਚਿਆਂ ਦੇ ਵਿੱਚੋਂ ਨਿਕਲ ਕੇ ਸਿੰਘ ਰਾਤ ਨੂੰ ਬਾਹਰ ਗਏ ਹਨ।
ਗ੍ਰਾਮ ਅਪਰ ਅਵਲੋਕੇ ਉਤਬੈ,
ਜਾ ਕੇ ਕਿਉਂਕਿ ਕੁਝ ਦਿਨ ਪਹਿਲਾਂ ਵੀ ਇੱਕ ਪਿੰਡ ਲੁੱਟ ਕੇ ਲਿਆਏ ਸਨ, ਹੁਣ ਇਹਨਾਂ ਆਖਿਆ ਵੀ ਫੇਰ ਕੋਈ ਪਿੰਡ ਲੁੱਟ ਕੇ ਲਿਆਈਏ, ਭੁੱਖ ਦਾ ਦੁੱਖ ਸਤਾ ਰਿਹਾ। ਤੇ ਇਸੇ ਤਰ੍ਹਾਂ ਇੱਕ ਹੋਰ ਪਿੰਡ ਜਾ ਕੇ ਜਦੋਂ ਇਹਨਾਂ ਨੇ ਵੇਖਿਆ,
ਪਰੇ ਜਾਏ ਤਿੰਨ ਸਦਨ ਮਜਾਰੇ,
ਉਸ ਪਿੰਡ ਦੇ ਵਿੱਚ ਜਾ ਵੜੇ ਸਿੰਘ, ਜਾ ਪਹੁੰਚੇ ਉਸ ਪਿੰਡ ਦੇ ਅੰਦਰ, ਔਰ ਜਾ ਕਰਕੇ ਇੱਕ ਘਰ ਦੇ ਵਿੱਚ, ਘਰਾਂ ਵਿੱਚ ਪ੍ਰਵੇਸ਼ ਕਰ ਗਏ।
ਸਭਿਆਂ ਕੋ ਦੇ ਕੇ ਡਰ ਭਾਰੇ,
ਔਰ ਸਾਰੇ ਜਿਹੜੇ ਨਗਰ ਨਿਵਾਸੀ ਸਨ, ਘਰਾਂ ਦੇ ਮਾਲਕ ਸਨ, ਉਹਨਾਂ ਨੂੰ ਜਾ ਕੇ ਸਿੰਘਾਂ ਨੇ ਡਰਾਵਾ ਵੀ ਦਿੱਤਾ ਕਿ ਭਾਈ ਅਸੀਂ ਤੁਹਾਡੀ ਜਾਨ ਦਾ ਨੁਕਸਾਨ ਨਹੀਂ ਕਰਦੇ, ਤੁਹਾਡੇ ਕਿਸੇ ਪ੍ਰਕਾਰ ਦੇ ਮਾਲ ਦਾ ਨੁਕਸਾਨ ਨਹੀਂ ਕਰਦੇ, ਅਸੀਂ ਕੇਵਲ ਤਾਂ ਕੇਵਲ ਅੰਨ ਪਾਣੀ ਲੈਣ ਵਾਸਤੇ ਆਏ, ਅੰਨ ਵਾਸਤੇ ਕੋਈ ਰਸਤ ਬਸਤ ਹੈ ਉਹ ਲੈਣ ਆਏ ਹਾਂ, ਇਸ ਕਰਕੇ ਭਾਈ ਤੁਹਾਨੂੰ ਬੇਫਿਕਰ ਹੋ ਜਾਓ, ਪਰ ਜੇ ਤੁਹਾਡੇ ਵਿੱਚੋਂ ਕੋਈ ਅੱਗੇ ਆ ਕੇ ਸਾਡਾ ਮੁਕਾਬਲਾ ਕਰੇਗਾ ਫਿਰ ਉਹਨੂੰ ਝਟਕਦਿਆਂ ਵੀ ਦੇਰੀ ਨਹੀਂ ਲਾਵਾਂਗੇ। ਇਸ ਤਰ੍ਹਾਂ ਸਿੰਘਾਂ ਨੇ ਉਹਨਾਂ ਨਗਰ ਨਿਵਾਸੀਆਂ ਨੂੰ ਡਰਾਵਾ ਦੇ ਦਿੱਤਾ।
ਅੰਨ ਨਿਕਾਸ ਲੀਨ ਮਨ ਪਾਇਓ,
ਔਰ ਮਨ ਪਾਉਂਦਾ ਜਿਹੜਾ ਅੰਨ ਸੀ ਉਹ ਲੋਕਾਂ ਦੇ ਘਰਾਂ ਦੇ ਵਿੱਚੋਂ ਬਾਹਰ ਕੱਢ ਲਿਆ।
ਬੰਦ ਬੰਦ ਕਰ ਚੀਸ ਉਠਾਇਓ,
ਜਿਹੜਾ ਅੰਨ ਸੀ ਉਹਦੀਆਂ ਪੰਡਾਂ ਬੰਨ ਬੰਨ ਕੇ ਸਿੰਘਾਂ ਨੇ ਆਪਣੇ ਸਿਰਾਂ ਤੇ ਚੁੱਕ ਲਈਆਂ।
ਜਿਦਕ ਉਠਾਏ ਲੀਨ ਲੈ ਚੱਲੇ,
ਜਿੰਨਾ ਕੁ ਅੰਨ ਚੁੱਕ ਸਕਦੇ ਸੀ, ਜਿੰਨਾ ਕੁ ਵਜਨ ਚੁੱਕ ਸਕਦੇ ਸੀ ਪੰਡ ਦਾ, ਓਨੀ ਪੰਡ ਬੰਨ ਕੇ ਅੰਨ ਦੀ ਵਜਨ ਦੀ ਆਪਣੇ ਸਿਰਾਂ ਤੇ ਰੱਖ ਕੇ ਟੁਰ ਕੇ ਚੱਲ ਪਏ।
ਐ ਸੁਚੇਤ ਹਟਤਿਓ ਸਭ ਮਿਲੇ,
ਸਾਰੇ ਸੁਚੇਤ ਹੋ ਕੇ ਹਟਣ ਵੇਲੇ ਸਾਰੇ ਆਪਸ ਵਿੱਚ ਮਿਲ ਕੇ ਆਏ ਹਨ।
ਲੜਿਓ ਨਾ ਕੋ ਮਿਲਿਓ ਨਾ ਅਰੇ,
ਕੋਈ ਇਹਨਾਂ ਦੇ ਨਾਲ ਨਹੀਂ ਲੜਿਆ ਤੇ ਨਾ ਹੀ ਕੋਈ ਇਹਨਾਂ ਨੂੰ ਦੁਸ਼ਮਣ ਮਿਲਿਆ ਹੈ।
ਆਏ ਦੁਰਗ ਮੈਂ ਖੁਸ਼ੀ ਸੋ ਕਰੇ,
ਸਿੰਘ ਬੜੀ ਛੇਤੀ ਦੇ ਨਾਲ, ਰਸਤੇ ਵਿੱਚ ਕੋਈ ਦੁਸ਼ਮਣ ਵੀ ਨਹੀਂ ਮਿਲਿਆ ਤੇ ਨਾ ਹੀ ਕਿਸੇ ਨੇ ਅੱਗੇ ਅੜਨ ਦਾ ਕੋਈ ਯਤਨ ਕੀਤਾ, ਨਾ ਹੀ ਕੋਈ ਨਗਰ ਨਿਵਾਸੀ ਅੜਿਆ। ਸਿੰਘ ਬੜੀ ਬੇਫਿਕਰੀ ਦੇ ਨਾਲ, ਵਾਪਸ ਬੇਪਰਵਾਹੀ ਦੇ ਨਾਲ ਆਪਣੇ ਕਿਲੇ ਦੇ ਵਿੱਚ ਆ ਵੜੇ ਹਨ।
ਤੁਰਕਨ ਕੇ ਸੂਬੇ ਸੈਲੇਸ਼,
ਬੜੀਆਂ ਖੁਸ਼ੀਆਂ ਮਨਾਈਆਂ ਸਿੰਘਾਂ ਨੇ ਵੀ, ਅੱਜ ਤਾਂ ਸਾਡਾ ਕੋਈ ਨੁਕਸਾਨ ਵੀ ਨਹੀਂ ਹੋਇਆ, ਕਿਤੇ ਲੜਾਈ ਨਹੀਂ ਕਰਨੀ ਪਈ, ਸਾਨੂੰ ਤਾਂ ਇੱਕ ਅੱਜ ਗੋਲੀ ਵੀ ਨਹੀਂ ਦਾਗਣੀ ਪਈ, ਤੇ ਬੜੇ ਆਨੰਦ ਦੇ ਨਾਲ ਅਸੀਂ ਨਗਰ ਦੇ ਵਿੱਚ ਗਏ, ਉੱਥੋਂ ਰਸਤਾ ਬਸਤਾ ਅੰਨ ਦੀਆਂ ਪੰਡਾਂ ਭਰੀਆਂ ਤੇ ਚੁੱਕ ਕੇ ਲੈ ਆਏ ਹਾਂ। ਤੋ ਇਸ ਪ੍ਰਕਾਰ ਨਾਲ ਸਿੰਘ ਬੜੇ ਖੁਸ਼ ਹੋ ਰਹੇ ਨੇ। ਉਧਰ ਜਿਹੜੇ ਤੁਰਕ ਹਨ, ਤੁਰਕਾਂ ਦੇ ਜਿਹੜੇ ਸੂਬੇ ਹਨ ਤੇ ਪਹਾੜੀ ਰਾਜੇ ਹਨ,
ਮਿਲ ਕੇ ਚਿੰਤਾ ਕਰੀ ਵਿਸ਼ੇਸ਼,
ਉਹਨਾਂ ਪਹਾੜੀ ਰਾਜਿਆਂ ਨੇ ਔਰ ਜਿਹੜੇ ਤੁਰਕਾਂ ਦੇ ਸੂਬੇ ਨੇ, ਸੂਬਾ ਜ਼ਬਰਦਸਤ ਖਾਂ ਤੇ ਸੂਬਾ ਸਰਹੰਦ ਵਜ਼ੀਰ ਖਾਂ, ਇਹਨਾਂ ਨੇ ਆਪਸ ਵਿੱਚ ਮਿਲ ਕੇ ਉਸ ਵਕਤ ਸਲਾਹ ਕੀਤੀ
ਕਿਤ ਕੋ ਜਾਏ ਸਿੰਘ ਲੈ ਆਵੇ।
ਕਹਿੰਦੇ ਬੜੀ ਚਿੰਤਾ ਕੀਤੀ ਇਹਨਾਂ ਨੇ, ਆਪਣੇ ਅੰਦਰ ਦੀ ਚਿੰਤਾ ਜ਼ਾਹਰ ਕੀਤੀ। ਕਹਿੰਦੇ ਅਸੀਂ ਤਾਂ ਰਾਹ ਰੋਕੀ ਖਲੋਤੇ ਆ ਚਾਰੇ ਪਾਸਿਓ ਕਿ ਸਿੰਘਾਂ ਦੇ ਕੋਲ ਅੰਦਰ ਕੋਈ ਰਸਤ ਬਸਤ ਨਹੀਂ ਜਾਣ ਦੇਣੀ, ਪਰ ਪਤਾ ਨਹੀਂ ਇਹ ਸਿੰਘ ਕਿਵੇਂ ਨਿਕਲਦੇ ਨੇ, ਕਿੱਧਰੋਂ ਨਿਕਲਦੇ ਨੇ, ਕਿਹੜੇ ਪਾਸਿਓ ਜਾਂਦੇ ਨੇ, ਔਰ ਕਿਸੇ ਨਾ ਕਿਸੇ ਨਗਰ ਨੂੰ ਲੁੱਟ ਕੇ ਉੱਥੋਂ ਰਸਤਾ ਬਸਤਾ ਲੈ ਜਾਂਦੇ ਹਨ।
ਅੰਤਰ ਅੰਨ ਬਰੇ ਪੱਟ ਖਾਵੇ,
ਔਰ ਅੰਦਰ ਜਾ ਕੇ ਉਹ ਅੰਨ ਲੈ ਜਾਂਦੇ ਨੇ, ਕਦੇ ਸਾਡੇ ਡੇਰਿਆਂ ਤੇ ਹਮਲਾ ਕਰ ਦਿੰਦੇ ਨੇ, ਸਾਡੇ ਬਾਜ਼ਾਰ ਤੇ ਹਮਲਾ ਕਰਕੇ ਅੰਨ ਦੀਆਂ ਪੰਡਾਂ ਭਰ ਭਰ ਕੇ ਚੁੱਕ ਕੇ ਅੰਦਰ ਵੜ ਜਾਂਦੇ ਨੇ, ਔਰ ਜਾ ਕੇ ਮਨ ਭਾਉਂਦਾ ਖਾਂਦੇ ਹਨ।
ਸੁਣ ਗਿਰ ਪਤਨ ਰਾਹ ਦਿਖ ਰਾਏ।
ਉਸ ਵੇਲੇ ਪਹਾੜੀ ਰਾਜਿਆਂ ਨੂੰ ਹੁਣ ਰਸਤਿਆਂ ਦਾ ਪਤਾ ਸੀ ਵੀ ਕਿਹੜੇ ਰਸਤਿਓ ਸਿੰਘ ਨਿਕਲਦੇ ਨੇ, ਤੋ ਉਹਨਾਂ ਪਹਾੜੀ ਰਾਜਿਆਂ ਨੇ ਉਸ ਵੇਲੇ ਸੂਬਿਆਂ ਨੂੰ ਰਸਤੇ ਵਿਖਾਏ ਵੀ ਇਹਨਾਂ ਰਸਤਿਆਂ ਵਿਚੋਂ ਸਿੰਘ ਨਿਕਲ ਕੇ ਆਉਂਦੇ ਨੇ।
ਇਤ ਕੋ ਗਏ ਉਤੋਂ ਚੱਲ ਆਏ,
ਉਹਨਾਂ ਨੇ ਦੱਸ ਦਿੱਤਾ ਵੀ ਇਧਰੋਂ ਸਿੰਘ ਆਏ ਸਨ ਨਗਰ ਦੇ ਵਿਚੋਂ, ਨਗਰ ਲੁੱਟਿਆ, ਅੰਨ ਰਸਤਾ ਬਸਤਾ ਲੁੱਟ ਕੇ ਇਸ ਪਾਸਿਓ ਦੀ ਜਾ ਕੇ ਨਗਰ ਵਿਚ ਵੜ ਗਏ ਨੇ। ਏਦਾਂ ਉਹਨਾਂ ਪਹਾੜੀ ਰਾਜਿਆਂ ਨੇ ਸੂਬੇਦਾਰਾਂ ਨੂੰ ਰਸਤਾ ਵਿਖਾ ਦਿੱਤਾ।
ਦੇਖ ਘਾਤ ਸਿੰਘਨ ਕੀ ਸਾਰੇ,
ਸੂਬੇਦਾਰਾਂ ਨੇ ਸਾਰੀ ਘਾਤ ਪਛਾਣ ਲਈ ਵੀ ਇਥੋਂ ਸਿੰਘ ਨਿਕਲਦੇ ਨੇ, ਇਹ ਉਹਨਾਂ ਦਾ ਗੁਪਤ ਰਸਤਾ, ਇਸ ਰਸਤੇ ਜਾਂਦੇ ਨੇ, ਇਸ ਰਸਤੇ ਆ ਜਾਂਦੇ ਨੇ। ਤੋ ਉਸ ਵੇਲੇ ਸੂਬੇਦਾਰਾਂ ਨੇ ਉਹ ਸਾਰਾ ਰਸਤਾ ਚੰਗੀ ਤਰ੍ਹਾਂ ਭਾਂਪ ਲਿਆ, ਸਿੰਘਾਂ ਦੀ ਸਾਰੀ ਘਾਤ ਉਹਨਾਂ ਨੇ ਚੰਗੀ ਤਰ੍ਹਾਂ ਜਾਣ ਲਈ।
ਤੁਰਕਨ ਰੱਖੀ ਚਮੂ ਕਰ ਤਿਆਰੇ,
ਤੁਰਕਾਂ ਨੇ ਬੜੀ ਤਿਆਰੀ ਕਰਕੇ ਰੱਖਿਆ ਵੀ ਜਿਹੜੇ ਰਸਤਿਓ ਸਿੰਘ ਨਿਕਲਦੇ ਸੀ ਨਾ ਅਕਸਰ, ਉਹ ਰਸਤਾ ਇਹਨਾਂ ਨੇ ਰੋਕ ਲਿਆ, ਉਸ ਰਸਤੇ ਦੇ ਉੱਤੇ ਇਹਨਾਂ ਨੇ ਪਹਿਰਾ ਬਿਠਾ ਦਿੱਤਾ, ਬੜੇ ਚੁਕੰਨੇ ਹੋ ਕੇ ਪਹਿਰੇ ਲਾ ਦਿੱਤੇ।
ਦਸ ਵੀ ਸੁਕ ਨਰ ਹਿਰਨ ਹਾਰੇ,
ਔਰ ਦਸ ਵੀ ਬੰਦੇ ਇਹਨਾਂ ਨੇ ਵੇਖਣ ਵਾਲੇ ਲਾ ਦਿੱਤੇ ਵੀ ਜੇ ਹੁਣ ਸਿੰਘ ਨਿਕਲ ਕੇ ਆਉਣ ਬਸ ਤੁਸੀਂ ਖਬਰ ਦੇਣੀ ਆ ਵੀ ਨਿਕਲ ਕੇ ਆਏ ਨੇ, ਇੱਕ ਵਾਰੀ ਨਿਕਲ ਕੇ ਬਾਹਰ ਆ ਗਏ ਮੁੜ ਕੇ ਅੰਦਰ ਨਹੀਂ ਜਾਣ ਦੇਣੇ। ਏਦਾਂ ਸੂਬੇਦਾਰਾਂ ਨੇ ਸਲਾਹ ਕਰ ਲਈ, ਦਸ ਵੀਹ ਬੰਦੇ ਵੇਖਣ ਵਾਸਤੇ ਉੱਥੇ ਲਾ ਦਿੱਤੇ।
ਸਭ ਮਾਰਗ ਕੋ ਕਰਤ ਨਿਆਰੇ,
ਸਾਰਾ ਰਸਤਾ ਚੰਗੀ ਤਰ੍ਹਾਂ ਵੇਖ ਲਓ ਪਹਿਲਾਂ, ਜੋ ਕਿ ਵੀ ਕਿਹੜੇ ਰਸਤੇ ਨਿਕਲਦੇ ਨੇ, ਕਿਹੜੇ ਕਿਹੜੇ ਪਾਸੇ ਨੂੰ ਨਿਕਾਸੀ ਦਾ ਰਸਤਾ ਹੈ ਉਹ ਚੰਗੀ ਤਰ੍ਹਾਂ ਵੇਖ ਲਵੋ। ਏਦਾਂ ਦਸ ਵੀਹ ਬੰਦੇ ਲਾ ਦਿੱਤੇ ਜਿਹੜੇ ਰਸਤਾ ਵੇਖਣ ਵਾਲੇ ਸਨ।
ਲੱਗੇ ਰਹੇ ਲੈ ਭੇਤ ਭੇਤ,
ਸਾਰਾ ਭੇਤ ਲੈਣ ਵਾਸਤੇ ਉਹ ਦਸ ਵੀਹ ਬੰਦੇ ਲੱਗੇ ਰਹੇ। ਉਹਨਾਂ ਨੇ ਸਾਰੇ ਰਸਤਿਆਂ ਦੀ, ਜਿਹੜੇ ਆਲੇ ਦੁਆਲੇ ਹੋਰ ਵੀ ਰਸਤੇ ਸੀ ਨਾ ਆਨੰਦਪੁਰ ਸਾਹਿਬ ਦੇ, ਉਹਨਾਂ ਸਾਰੇ ਰਸਤਿਆਂ ਦਾ ਭੇਤ ਲੈਣ ਲੱਗੇ ਨੇ, ਵੇਖਣ ਲੱਗੇ ਹਨ।
ਮੈਂ ਜਾਣਿਓ ਸਿੰਘਨ ਸੰਕੇਤ,
ਉਧਰ ਸਿੰਘਾਂ ਨੂੰ ਇਸ ਸੰਕੇਤ ਦਾ ਨਹੀਂ ਪਤਾ ਲੱਗਾ ਵੀ ਜਿਹੜੇ ਸੂਬੇਦਾਰ ਨੇ ਉਹ ਰਸਤੇ ਵੇਖ ਰਹੇ ਨੇ, ਉਹਨਾਂ ਨੇ ਰਸਤਿਆਂ ਦੇ ਉੱਤੇ ਪੜਚੋਲ ਕਰ ਰਹੇ ਨੇ, ਪੂਰੀ ਪਾਬੰਦੀ ਲਾ ਰਹੇ ਨੇ ਸਾਰੇ ਰਸਤਿਆਂ ਦੇ ਉੱਤੇ। ਸਿੰਘਾਂ ਨੂੰ ਅੰਦਰ ਇਸ ਗੱਲ ਦਾ ਸੰਕੇਤ ਨਹੀਂ ਪਤਾ ਲੱਗਾ।
ਇਕੱਠੇ ਹੋਏ ਗਮਨ ਤਵ ਕੀਨ,
ਉਹ ਸਿੰਘ ਜਿਵੇਂ ਅੱਗੇ ਜਾਂਦੇ ਸੀ ਉਹਨਾਂ ਆਖਿਆ ਅੱਜ ਫੇਰ ਚੱਲਦੇ ਆ, ਤੁਰਕਾਂ ਨੂੰ ਕਿਹੜਾ ਪਤਾ ਲੱਗਣਾ, ਇਹ ਨਹੀਂ ਸੀ ਪਤਾ ਵੀ ਤੁਰਕ ਉਹਨਾਂ ਸਾਰੇ ਰਸਤਿਆਂ ਦੇ ਭੇਤੀ ਹੋ ਗਏ ਨੇ ਜਿਹੜੇ ਰਸਤਿਓ ਅਸੀਂ ਜਾਂਦੇ ਆ। ਸਿੰਘਾਂ ਨੇ ਬੇਫਿਕਰੀ ਵਿੱਚ ਜਿਵੇਂ ਪਹਿਲਾਂ ਜਾਂਦੇ ਸੀ ਉਸੇ ਤਰ੍ਹਾਂ ਇਕੱਠੇ ਹੋਏ ਕੁਝ ਸਿੰਘ, ਤੇ ਇਕੱਠੇ ਹੋ ਕੇ ਫੇਰ ਉਸੇ ਰਸਤਿਓ ਨਿਕਲ ਕੇ ਬਾਹਰ ਕਿਸੇ ਨਗਰ ਨੂੰ ਲੁੱਟਣ ਵਾਸਤੇ ਚੱਲ ਪਏ।
ਅੰਨ ਲੈਣ ਕੋ ਜਿੱਦ ਸ਼ਚੀਨ,
ਜਦੋਂ ਅੰਨ ਲੈਣ ਵਾਸਤੇ ਜਿਸ ਪਾਸੇ ਨੂੰ ਜਾਣ ਲੱਗੇ,
ਦੂਰ ਗਏ ਜਬ ਚੱਲ ਕਰ ਸੋ,
ਜਦੋਂ ਸਿੰਘ ਕਾਫੀ ਦੂਰ ਤੱਕ ਚਲੇ ਗਏ ਨਾ ਲੰਘ ਕੇ, ਤੁਰਕਾਂ ਨੇ ਵੀ ਜਾਣ ਬੁੱਝ ਕੇ ਪਹਿਲਾਂ ਹਮਲਾ ਨਹੀਂ ਕੀਤਾ, ਉਹਨਾਂ ਆਖਿਆ ਇੱਕ ਵਾਰੀ ਆਪਣੇ ਕਿਲਿਆਂ ਤੋਂ ਦੂਰ ਚਲੇ ਜਾਣ, ਮੋਰਚਿਆਂ ਵਿੱਚੋਂ ਦੂਰ ਨਿਕਲ ਕੇ ਚਲੇ ਜਾਣਗੇ, ਫਿਰ ਹਮਲਾ ਕਰਾਂਗੇ ਵੀ ਵਾਪਸ ਨਾ ਮੁੜ ਸਕਣ। ਤੋ ਇਸ ਤਰੀਕੇ ਦੇ ਨਾਲ ਜਦੋਂ ਸਿੰਘ ਨਿਕਲ ਕੇ ਕਾਫੀ ਦੂਰ ਤੱਕ ਅੱਗੇ ਤੱਕ ਚਲੇ ਗਏ,
ਗ੍ਰਾਮ ਜਹਾਂ ਜਾਨ ਤੇ ਜੋ,
ਕਿਉਂਕਿ ਸਿੰਘ ਪਿੰਡਾਂ ਦੇ ਵਿੱਚ ਹਮਲਾ ਕਰਦੇ ਸੀ, ਨੇੜੇ ਤੇੜੇ ਜਿਹੜੇ ਪਿੰਡ ਸਨ, ਤੇ ਜਦੋਂ ਨੇੜੇ ਕੋਈ ਪਿੰਡ ਵੇਖਿਆ ਕੁਝ ਕੋਹ ਤੇ, ਹੁਣ ਪਿੰਡ ਵੀ ਆਨੰਦਪੁਰ ਸਾਹਿਬ ਤੋਂ ਕੁਝ ਦੂਰੀ ਤੇ ਸਨ, ਵਾਹਵਾ ਦੂਰ ਆ ਕੇ ਜਦੋਂ ਸਿੰਘ ਪਿੰਡਾਂ ਦੇ ਨੇੜੇ ਆਏ ਹਨ,
ਤੁਰਕਨ ਕੇ ਨਰ ਹੇਰ ਸਿਧਾਏ,
ਜਿਹੜੇ ਤੁਰਕਾਂ ਦੇ ਸਿਪਾਹੀ ਉੱਥੇ ਪਹਿਰੇ ਤੇ ਖਲੋਤੇ ਸੀ ਵੇਖ ਰਹੇ ਸਨ ਕਿ ਕਿਵੇਂ ਕਦੋਂ ਨਿਕਲਦੇ ਨੇ ਸਿੰਘ, ਪਹਿਲਾਂ ਹੀ ਦਾਤੇ ਸਨ ਤੁਰਕ, ਜਦੋਂ ਉਹਨਾਂ ਨੇ ਵੇਖਿਆ ਵੀ ਹੁਣ ਸਿੰਘ ਨਿਕਲ ਕੇ ਦੂਰ ਤੱਕ ਚਲੇ ਗਏ ਨੇ,
ਗਏ ਸਿੰਘ ਜਿਤ ਕੋ ਸੋ ਬਤਾਏ,
ਉਹਨਾਂ ਨੇ ਜਾ ਕੇ ਸੂਬੇਦਾਰਾਂ ਨੂੰ ਦੱਸ ਦਿੱਤਾ ਵੀ ਕਿੱਧਰ ਨੂੰ ਸਿੰਘ ਗਏ ਨੇ, ਇਸ ਵੇਲੇ ਕਿੱਥੇ ਕਰਕੇ ਮਿਲਣਗੇ, ਸਾਰੀ ਘਾਤ ਦੱਸ ਦਿੱਤੀ।
ਚੜੀ ਚਮੂ ਪਾਰੀ ਤਤਕਾਲਾ,
ਉਸੇ ਵੇਲੇ ਜਿਹੜੀ ਫੌਜ ਸੀ ਤੁਰਕਾਂ ਦੀ ਤੇ ਪਹਾੜੀ ਰਾਜਿਆਂ ਦੀ ਫੌਜ, ਉਸੇ ਵੇਲੇ ਉਹਨਾਂ ਨੇ ਚੜਾਈ ਕਰ ਦਿੱਤੀ ਸਿੰਘਾਂ ਤੇ। ਸਿੰਘ ਬਾਹਰ ਆਏ ਹੋਏ ਸਨ, ਉਸੇ ਵੇਲੇ ਉਹਨਾਂ ਨੂੰ ਘੇਰਾ ਪਾਉਣ ਵਾਸਤੇ, ਰੋਕਣ ਵਾਸਤੇ ਹਮਲਾ ਕਰ ਦਿੱਤਾ।
ਘਾਟਾ ਰੋਕਿਓ ਜਾਏ ਮਿਸਾਲਾ,
ਘਾਟਾ ਰੋਕ ਲਿਆ। ਘਾਟਾ ਕਹਿੰਦੇ ਨੇ ਵੀ ਸੱਜੇ ਖੱਬੇ ਪਹਾੜ ਹੋਵੇ ਤੇ ਵਿੱਚੋਂ ਦੀ ਰਸਤਾ ਲੰਘਦਾ ਹੋਵੇ, ਉਹਨੂੰ ਘਾਟਾ ਕਹਿੰਦੇ ਨੇ, ਵੀ ਹੋਰ ਕਿਧਰੋਂ ਜਾ ਹੀ ਨਾ ਸਕਣ। ਉਸ ਘਾਟੇ ਨੂੰ ਅਜਾ ਕੇ ਜਿੱਥੋਂ ਸਿੰਘਾਂ ਨੇ ਲੰਘਣਾ ਸੀ, ਉਹ ਘਾਟਾ ਜਾ ਕੇ ਤੁਰਕਾਂ ਨੇ ਰੋਕ ਲਿਆ।
ਲੇਕਰ ਅਨ ਹਟੇ ਮਗਤਾ,
ਸਿੰਘ ਜਦੋਂ ਰਸਤ ਬਸਤ ਲੈ ਕੇ ਪੰਡਾਂ ਉਹਨਾਂ ਨੇ ਸਿਰਾਂ ਤੇ ਚੁੱਕੀਆਂ ਹੋਈਆਂ, ਅੰਨ ਦੇ ਨਾਲ ਪੰਡਾਂ ਜਿਹੜੀਆਂ ਘੋੜਿਆਂ ਤੇ ਲੱਦੀਆਂ ਹੋਈਆਂ, ਜਦੋਂ ਸਿੰਘ ਪਿੱਛੇ ਨੂੰ ਵਾਪਸ ਮੁੜੇ, ਆਨੰਦਪੁਰ ਸਾਹਿਬ ਨੂੰ ਵਾਪਸ ਮੁੜੇ,
ਲੇਕਰ ਹਨ ਹਟੇ ਮਗ ਮਾਈ ਪਇਓ ਪੇੜ ਪਾਰੀ ਪੱਟ ਜਾਏ।
ਤੁਰਕਾਂ ਨੇ ਅੱਗੋਂ ਹਮਲਾ ਕਰ ਦਿੱਤਾ, ਸਿੰਘ ਵਾਪਸ ਮੁੜੇ ਤੇ ਉੱਥੇ ਇਹਨਾਂ ਨੇ ਹਮਲਾ ਕਰ ਦਿੱਤਾ। ਤੁਰਕਾਂ ਨੇ ਬਹੁਤ ਜ਼ਿਆਦਾ ਜ਼ੋਰ ਦਾ ਹਮਲਾ ਕੀਤਾ, ਸਿੰਘਾਂ ਦਾ ਤੁਰਕਾਂ ਦੇ ਨਾਲ ਭੇੜ ਹੋਣ ਲੱਗਾ, ਬਹੁਤ ਜ਼ਿਆਦਾ ਭਿਆਨਕ ਜੰਗ ਮੱਚ ਗਿਆ।
ਜਬ ਦੋਏ ਦੁਸ਼ਮਣ ਪਿੱਛੇ ਰਿਪ ਆਏ,
ਜਦੋਂ ਸਿੰਘਾਂ ਨੇ ਵੇਖਿਆ ਵੀ ਦੋਵਾਂ ਪਾਸਿਆਂ ਤੋਂ ਦੁਸ਼ਮਣ ਆ ਗਿਆ, ਪਿਛਲੇ ਪਾਸਿਓਂ ਵੀ ਦੁਸ਼ਮਣਾਂ ਨੇ ਹਮਲਾ ਕਰ ਦਿੱਤਾ, ਅਗਲੇ ਪਾਸਿਓਂ ਵੀ ਆ ਕੇ ਦੁਸ਼ਮਣਾਂ ਨੇ ਰਸਤਾ ਰੋਕ ਲਿਆ ਹੈ,
ਬਣੇ ਸੁਚੇਤ ਸੋਰ ਸਮਦਾਏ।
ਸਿੰਘ ਵੀ ਫਿਰ ਤਿਆਰ ਬਰ ਤਿਆਰ ਹੋ ਗਏ ਵੀ ਹੁਣ ਏਦਾਂ ਇਹ ਮਾਰਨ, ਇਹਦੇ ਨਾਲੋਂ ਚੰਗਾ ਪਹਿਲਾਂ ਦੁਸ਼ਮਣਾਂ ਦੇ ਵੀ ਪੰਜ ਪੰਜ ਸੱਤ ਸੱਤ ਸਿਪਾਹੀਆਂ ਨੂੰ ਮਾਰ ਕੇ ਮਰੀਏ, ਹੁਣ ਮਰਨਾ ਤਾਂ ਪੈਣਾ ਹੀ ਹੈ, ਨਾ ਪਿੱਛੇ ਜਾ ਸਕਦੇ ਹਾਂ ਨਾ ਅੱਗੇ ਜਾ ਸਕਦੇ ਹਾਂ, ਤੇ ਦੁਸ਼ਮਣ ਨੂੰ ਮਾਰ ਕੇ ਮਰੀਏ। ਏਦਾਂ ਸਿੰਘਾਂ ਨੇ ਆਪਣੇ ਮਨ ਦੇ ਵਿੱਚ ਠਾਣ ਲਈ ਤੇ ਜਿਹੜੀਆਂ ਉਹ ਪੰਡਾਂ ਸੀ ਅੰਨ ਦੀਆਂ ਲੱਦੀਆਂ ਹੋਈਆਂ ਉੱਥੇ ਹੀ ਇੱਕ ਪਾਸੇ ਰੱਖ ਦਿੱਤੀਆਂ।
ਛੁੱਟੀ ਬ੍ਰਿੰਤਵ ਜਵਾਲਾ ਬਮਣੇ,
ਉਸੇ ਵਕਤ ਫਿਰ ਜਵਾਲਾ ਬਮਣੀਆਂ ਛੁੱਟ ਪਈਆਂ, ਤੜਾਕ ਦੇ ਕੇ ਬੰਦੂਕਾਂ ਦੀਆਂ ਗੋਲੀਆਂ ਦਾਗੀਆਂ ਗਈਆਂ।
ਗੋਲਕ ਬਰੋਦ ਭਰੀ ਅਰੀ ਦਮਣੇ,
ਔਰ ਇੱਧਰ ਦੁਸ਼ਮਣਾਂ ਨੇ ਵੀ ਪੂਰੀਆਂ ਬੰਦੂਕਾਂ ਵਿੱਚ ਗੋਲੀਆਂ ਪਾ ਕੇ ਬੰਦੂਕਾਂ ਤਿਆਰ ਕੀਤੀਆਂ ਹੋਈਆਂ ਸਨ, ਉਹਨਾਂ ਨੇ ਵੀ ਪੂਰੀਆਂ ਬੰਦੂਕਾਂ ਦਾਗੀਆਂ, ਸਿੰਘਾਂ ਤੇ ਗੋਲੀਆਂ ਦਾਗੀਆਂ ਹਨ।
ਸਿਰ ਤੇ ਪੋਟਲ ਤਾਰੀ ਜਬੈ,
ਸਿੰਘਾਂ ਨੇ ਜਦੋਂ ਆਪਣੇ ਸਿਰਾਂ ਦੇ ਉੱਤੇ ਜਿਹੜੀਆਂ ਪੋਟਲੀਆਂ ਸਨ ਅੰਨ ਦੀਆਂ, ਉਹ ਪੋਟਲੀਆਂ ਲਾਹ ਕੇ ਰੱਖ ਦਿੱਤੀਆਂ।
ਸ਼ਤਨ ਸਮੁਖ ਸਿੰਘ ਪੇਤਵੈ,
ਸਿੰਘਾਂ ਨੇ ਦੁਸ਼ਮਣਾਂ ਦੇ ਸਨਮੁਖ ਹੋਣਾ ਕੀਤਾ, ਦੁਸ਼ਮਣ ਦੇ ਸਾਹਮਣੇ ਆ ਗਏ ਸਤਿਗੁਰਾਂ ਦੇ ਯੋਧੇ ਸਿੰਘ ਬਹਾਦਰ ਸਿੰਘ।
ਛੋੜ ਤੁਫੰਗਨ ਕੋ ਤਤਕਾਲੇ,
ਤਤਕਾਲ ਉਸੇ ਵੇਲੇ ਬੰਦੂਕਾਂ ਨੂੰ ਦਾਗਣ ਲੱਗੇ, ਸਿੰਘਾਂ ਨੇ ਵੀ ਬੰਦੂਕਾਂ ਤਿਆਰ ਰੱਖੀਆਂ ਸੀ, ਗੋਲੀਆਂ ਦਾਗਣ ਲੱਗੇ।
ਆਗੇ ਪਏ ਖੜਕ ਗਏ ਢਾਲੇ,
ਖੜਗਾਂ ਲੈ ਕੇ ਢਾਲਾਂ ਲੈ ਕੇ ਤੇਗਾਂ ਲੈ ਕੇ ਸਿੰਘ ਅੱਗੇ ਜੂਝ ਪਏ ਹਨ।
ਖਰੇ ਰੋਕ ਸ਼ਤਰੂ ਜੈ ਘਾਟੇ,
ਜਿੱਥੇ ਰਸਤਾ ਰੋਕ ਕੇ ਦੁਸ਼ਮਣ ਖਲੋਤਾ ਹੋਇਆ ਸੀ, ਘਾਟਾ ਰੋਕ ਕੇ ਦੁਸ਼ਮਣ ਖਲੋਤੇ ਹੋਏ ਸਨ।
ਤੈਲੋ ਪਹੁੰਚ ਬੋਲ ਬੋ ਡਾਟੇ,
ਉੱਥੇ ਤੱਕ ਸਿੰਘ ਡਾਟ ਕੇ ਤੁਰਕਾਂ ਤੱਕ ਪਹੁੰਚ ਗਏ, ਉਹਨਾਂ ਦਾ ਰਸਤਾ ਜਿਹੜਾ ਰੋਕਿਆ ਹੋਇਆ ਸੀ ਸਿੰਘਾਂ ਦਾ, ਜਿੱਥੇ ਰੋਕ ਕੇ ਖਲੋਤੇ ਸਨ ਉੱਥੇ ਤੱਕ ਸਿੰਘ ਆ ਪਹੁੰਚੇ ਹਨ।
ਨਿਕਸਨ ਯਤਨ ਬਿਲੋਕ ਵਿਚਾਰੇ,
ਉੱਥੋਂ ਨਿਕਲਣ ਦਾ ਪੂਰਾ ਯਤਨ ਕਰ ਰਹੇ ਨੇ ਸਿੰਘ ਵੀ, ਕਿਸੇ ਤਰੀਕੇ ਇਹਨਾਂ ਦੇ ਘੇਰੇ ਦੇ ਵਿੱਚੋਂ ਨਿਕਲਣ ਦਾ ਯਤਨ ਕਰੀਏ।
ਮੈਂ ਪ੍ਰਾਪਤ ਕਿਆ ਕਰਾਂ ਵਿਚਾਰੇ,
ਪਰ ਹੁਣ ਕੋਈ ਯਤਨ ਨਜ਼ਰ ਨਹੀਂ ਪਿਆ ਆਉਂਦਾ, ਰਸਤਾ ਜੋ ਰੁਕ ਗਿਆ, ਨਾ ਪਿੱਛੇ ਮੁੜ ਸਕਦੇ ਨੇ ਨਾ ਅੱਗੇ ਜਾ ਸਕਦੇ ਨੇ, ਸੱਜੇ ਖੱਬੇ ਪਹਾੜ ਹੈ। ਤੋ ਇਸ ਪ੍ਰਕਾਰ ਸਿੰਘਾਂ ਨੇ ਵੇਖ ਲਿਆ ਕਿ ਹੁਣ ਇੱਥੋਂ ਨਿਕਲਣ ਦਾ ਕੋਈ ਰਸਤਾ ਨਹੀਂ, ਕੋਈ ਯਤਨ ਨਹੀਂ ਚੱਲਣਾ।
ਆਪਸ ਵਿਖੇ ਕਹਿਣ ਤਵ ਲਾਗੇ,
ਆਪਸ ਵਿੱਚ ਫਿਰ ਬਚਨ ਕਰਨ ਲੱਗੇ, ਆਪਸ ਵਿੱਚ ਸਿੰਘਾਂ ਨੇ ਫਿਰ ਉਸ ਵੇਲੇ ਗੁਰਮਤਾ ਕੀਤਾ।
ਸਿੰਘ ਸੁਣੋ ਬਚਤ ਨੇ ਭਾਗੇ,
ਆਪਸ ਵਿੱਚ ਕਹਿਣ ਲੱਗੇ ਇੱਕ ਦੂਜੇ ਨੂੰ, ਸਿੰਘ ਕਹਿੰਦੇ ਸਿੰਘੋ ਹੁਣ ਆਪਾਂ ਭੱਜ ਕੇ ਬਚ ਨਹੀਂ ਸਕਦੇ, ਜੇ ਆਖੀਏ ਨਾ ਕਿ ਇੱਥੋਂ ਹੁਣ ਭੱਜ ਕੇ ਆਪਾਂ ਬਚ ਜਾਵਾਂਗੇ, ਇੱਥੋਂ ਭੱਜ ਕੇ ਬਚਣ ਦੀ ਹੁਣ ਕੋਈ ਵਾਹ ਨਜ਼ਰ ਨਹੀਂ ਆਉਂਦੀ, कोई राह नजर नहीं आउंदा
जे अब मिले तो न छोरे
ते जे हुण आपा जाके इना नाल मिलिए फिर भी इना ने आपा नूं नहीं छड़ना फिर भी इना ने आपा नूं नहीं त्यागना
मारन मरन हमो सन लोड़े
क्योंकि ये साडे नाल मारना ते मरना लोड़दे ने जा मारना ते जा फिर मरना साडे नाल चाहुंदे हन
या ते प्राण देनी बने
के हे सिंघो सूरबीर बहादुरो हुण तां इत्थे जंग दे मैदान विच आपां नूं प्राण देने ही बणदे ने जीवदिआं जी इन्हां दे हथ नहीं आउणा मलेच्छां दे और जंग दे मैदान दे विच इन्हां दे नाल मर के इन्हां नूं मार के फिर आप मर के अपने प्राण त्यागो
धर्म गए क्या जीवो कने
जे इन्हां दे हथी जीव दे लग गए ते फिर साडा धर्म संकट विच पवेगा इस करके सिंघो जे धर्म चला गया ते मुड़ के धर्म जान तो बाद जीवना एहो जिहा जीवना आपां की करना है ऐसा जीवना ता की साडे वास्ते है जेड़ा धर्म नूं त्याग के जीवना होवे खालसा जी ओ जीवना आपां नहीं जीवना
दोनों लोक नहीं अब खोवो
हुण तां साडे कोल दोहां जहाना दा सुख है दोवे लोक साडे हत्थां दे विच हन
मरन समय गीदी न हो
हुण मौत दा समा आ गया सिंघो हुण गीदी नहीं बनना किसे ने कायर नहीं बनना काम दिल बुजदल नहीं बनना
सनमुख गमनो जै रिप काटे
दुश्मन ने रस्ता घाटा रोकया होया उत्थे सनमुख हो के अगे वध के चलो और इस दुश्मन नु मार के जे निकल सकदे हो मार के ता निकल जाओ ते जे नहीं निकल सकदे ते इत्थे ही मर के शहीदियां प्राप्त कर लो
काटो खड़कन ते अदवाटे
अद विचों इन्हां नु कट सुट्टो अपनियां तेगां दे नाल अपनियां तेगां नाल इन्हां तुरकां ते मलेच्छां दे शरीर एक तो दो हिस्सियां विच वंड दिओ खालसा जी
कट मैं प्राण रे थिर जावद
जदों तक अपने इस शरीर विच प्राण चलदे ने जदों तक अपने इस घट दे विच शरीर विच साह चलदे ने खालसा जी उदों तक लड़ना नहीं त्यागना उदों तक जंग दा मैदान नहीं त्यागना जदों तक शरीर चो अखीरला साह ना निकल जावे
बाहो तरवारन को तावद
उदों तक अपनी तलवार वोंदे रहो जदों तक पुरजा पुरजा कट के शरीर दा जंग दे मैदान च डिग नहीं जांदे उदों तक अपने तेग नूं अपनियां कृपानां नूं वांदे चले जाओ
कलगी तर सिमरत मरो
और जदों जंग दे मैदान विच मरना खालसा जी जदों शहीदी पाउणी है उदों बाजां वाले गुरु कलगी तर पातशाह नूं याद करके शहीदी पाउणी है दसवें पातशाह नूं सिमरदिआं होइआं दसवें पातशाह नूं चेते करदिआं होइआं जंग दे मैदान विच लड़ के शहीदी पाउणी है
जन्म मरण भव जल ते तरो
दसवें पातशाह नूं सिमर के मरोगे ते तुसीं जन्म मरण तो रहत हो जाओगे और इस भव जल तो ए संसार समुंदर तो तर जाओगे
इन कह कर वालन कर नंगे
कह के सिंघां ने अपनियां तलवारां भगौतियां नंगियां कर लियां
छुदत शर्मत बहुत दुर्बल अंगे
हालांकि सिंह भुखे भी ने शरीर कमजोर ते जीर्ण होए होए ने फिर थके भी होए ने सारी रात दे जागदे सन भुखे भी ने थके भी होए ने और शरीर बड़े दुर्बल ते कमजोर हन
गुरु को प्रेम अधिक बल भरियो
सतगुरु गुरु कलगीधर दा जिहड़ा प्रेम है ना वह प्रेम दा बल सिंघां दे शरीर विच भरिया होया हालांकि कई दिनों तो रोटी नहीं खाधी भुखे ने शरीर बड़े दुर्बल ते कमजोर ने और थके भी होए ने पर खालसा जी गुरु कलगीधर दे प्रेम ने सिंघां दे शरीर विच इन्ना बल भर दिता कि हुण लड़न वास्ते पूर्ण तौर ते बहादुर ते सूरमे बन के खड़े हन
भेड़े भेड़ बट संगर करियो
बड़ा भारी भेड़ कीता बड़ा भयानक संगर सिंघां ने कीता है
के एक दोए ਕਿ ਤ੍ਰੈ ਚਾਰੇ,
ਇੱਕ ਨੂੰ ਮਾਰਿਆ, ਕਿਸੇ ਨੇ ਦੋਹਾਂ ਨੂੰ, ਕਿਸੇ ਨੇ ਤਿੰਨਾਂ ਨੂੰ, ਕਿਸੇ ਨੇ ਚਾਰਾਂ ਨੂੰ ਮਾਰ ਕੁੱਟਿਆ ਹੈ।
ਮਾਰ ਮਾਰ ਕਰ ਮਰੇ ਜੁਝਾਰੇ,
ਮਾਰ ਮਾਰ ਕੇ ਇੱਕ ਇੱਕ ਨੇ ਚਾਰ ਚਾਰ ਮਾਰ ਕੇ, ਪੰਜਾਂ ਪੰਜਾਂ ਨੂੰ ਮਾਰ ਕੇ ਫਿਰ ਜੰਗ ਦੇ ਮੈਦਾਨ ਚ ਸ਼ਹੀਦੀ ਪਾਈ ਹੈ।
ਪੰਜ ਖਲਟ ਕੇ ਸਬਤ ਅਸ਼ਟ ਹਤੇ,
ਇਹੋ ਜਿਹੇ ਵੀ ਸਿੰਘ ਨੇ, ਕਈਆਂ ਨੇ ਪੰਜਾਂ ਨੂੰ ਮਾਰਿਆ, ਕਈਆਂ ਨੇ ਛਿਆਂ ਨੂੰ, ਕਈਆਂ ਨੇ ਸੱਤਾਂ ਨੂੰ ਵੱਢਿਆ, ਕਈਆਂ ਨੇ ਅੱਠ ਅੱਠ ਦੁਸ਼ਮਣਾਂ ਦੇ ਸਰੀਰਾਂ ਨੂੰ ਕੱਟ ਸੁੱਟਿਆ ਹੈ।
ਗਿਰੇ ਪ੍ਰਾਣ ਦੀਨੇ ਰਣ ਗੁਰਹਿਤ,
ਕਈ ਸੂਰਮੇ ਇਹੋ ਜੀ ਸਨ ਕਿ ਜਿਨ੍ਹਾਂ ਨੇ ਦਸ ਦਸ ਵੈਰੀਆਂ ਨੂੰ ਵੱਢ ਕੇ ਕੱਟ ਕੇ ਫਿਰ ਗੁਰੂ ਕਲਗੀਧਰ ਪਾਤਸ਼ਾਹ ਦਾ ਨਾਂ ਆਪਣੀ ਰਸਨਾ ਤੋਂ ਲੈਂਦਿਆਂ ਜੰਗ ਦੇ ਮੈਦਾਨ ਵਿੱਚ ਸ਼ਹੀਦੀ ਪ੍ਰਾਪਤ ਕੀਤੀ।
ਤੁਰਕਨ ਚਮੋ ਹਜ਼ਾਰੋਂ ਧਾਏ,
ਕਹਿੰਦੇ ਸੈਂਕੜੇ ਤੁਰਕਾਂ ਦੇ ਸਿਪਾਹੀ ਜੰਗ ਦੇ ਮੈਦਾਨ ਵਿੱਚ ਥੋੜੇ ਜੇ ਸਿੰਘਾਂ ਨੇ ਮਾਰ ਮੁਕਾਏ।
ਥੋੜੇ ਸਿੰਘ ਕਹਾ ਮਨ ਆਏ,
ਤੁਰਕ ਲੱਖਾਂ ਦੇ ਹਿਸਾਬ ਨਾਲ ਸੀ, ਸਿੰਘ ਬਿਲਕੁਲ ਥੋੜੇ ਸਨ। ਹੁਣ ਥੋੜੇ ਸਿੰਘਾਂ ਦੀ ਕਿੰਨੀ ਕੁ ਪੇਸ਼ ਜਾਂਦੀ, ਆਪਣੇ ਬਲ ਨਾਲ ਚਾਰ ਗੁਣਾ ਬਲ ਦੇ ਵਾਲੇ ਜਿਹੜੇ ਤੁਰਕ ਮਲੇਚ ਸਨ ਉਹਨਾਂ ਨੂੰ ਕੱਟਿਆ ਹੈ, ਸਿੰਘਾਂ ਨੇ ਵੱਢਿਆ ਹੈ।
ਤੁਰਕ ਸੈਂਕੜੇ ਲੈ ਕਰ ਸੰਗ,
ਸੈਂਕੜੇ ਤੁਰਕ ਹੁਣ ਉਹਨਾਂ ਦੇ ਦਸ ਮਰਦੇ ਨੇ, ਵੀਹ ਹੋਰ ਆਖ ਲਾਉਂਦੇ ਨੇ, ਵੀਹ ਮਰਦੇ ਨੇ, ਚਾਲੀ ਆਖ ਲਾਉਂਦੇ ਨੇ, ਏਦਾਂ ਸਿੰਘ ਥੋੜੀ ਗਿਣਤੀ ਵਿੱਚ ਹਨ ਤੇ ਉਹ ਜ਼ਿਆਦਾ ਹਨ।
ਅਰੇ ਵੀਰ ਕਰ ਕੇ ਬੜ ਜੰਗ,
ਪਰ ਬੜੀ ਬਹਾਦਰੀ ਨਾਲ ਸਿੰਘਾਂ ਨੇ ਸ਼ਹੀਦੀ ਪ੍ਰਾਪਤ ਕੀਤੀ, ਬੜੀ ਦਲੇਰੀ ਨਾਲ ਸਿੰਘਾਂ ਨੇ ਸ਼ਹੀਦੀ ਪ੍ਰਾਪਤ ਕੀਤੀ।
ਕਰੇ ਕਤਲ ਸਭ ਤੁਰਕਨ ਘੇਰ,
ਤੁਰਕਾਂ ਨੂੰ ਘੇਰ ਕੇ ਸਿੰਘਾਂ ਨੂੰ, ਉਸ ਵੇਲੇ ਤੁਰਕਾਂ ਨੇ ਅਨੇਕਾਂ ਸਿੰਘਾਂ ਨੂੰ ਘੇਰਾ ਪਾ ਕੇ ਕਤਲ ਕੀਤਾ, ਸ਼ਹੀਦ ਕੀਤਾ।
ਤੇ ਹਟੇ ਮਾਰ ਕਰ ਫੇਰ,
ਉਸ ਪ੍ਰਕਾਰ ਨਾਲ ਸਿੰਘਾਂ ਨੂੰ ਅਨੇਕਾਂ ਨੂੰ ਸ਼ਹੀਦ ਕਰਨ ਤੋਂ ਬਾਅਦ ਹੁਣ ਤੁਰਕ ਵੀ ਪਿੱਛੇ ਹਟਣ ਲੱਗੇ ਹਨ।
ਇਤ ਸਤਿਗੁਰ ਕੋ ਸੁਧ ਨਾ ਪਾਏ,
ਇੱਧਰ ਹੁਣ ਕਲਗੀਧਰ ਜੀ ਨੂੰ ਇਸ ਗੱਲ ਦੀ ਖਬਰ ਨਹੀਂ ਸੀ ਕਿ ਸਿੰਘਾਂ ਨੇ ਹਮਲਾ ਕੀਤਾ ਹੋਇਆ, ਸਤਿਗੁਰਾਂ ਕੋਲ ਆਗਿਆ ਨਹੀਂ ਸੀ ਲੈ ਕੇ ਗਏ ਸਿੰਘ, ਆਪਣੀ ਮਰਜ਼ੀ ਨਾਲ ਗਏ ਸਨ, ਇਸੇ ਕਰਕੇ ਨੁਕਸਾਨ ਹੋ ਰਿਹਾ। ਜੇ ਸਤਿਗੁਰਾਂ ਕੋਲੋਂ ਆਗਿਆ ਲੈ ਕੇ ਜਾਂਦੇ ਤੇ ਗੁਰੂ ਦੀ ਖੁਸ਼ੀ ਵਿੱਚ ਵਰਤਦੀ, ਮਹਾਰਾਜ ਜੀ ਕੋਈ ਦਾਅ ਪੇਚ ਇਹਨਾਂ ਨੂੰ ਦੱਸਦੇ, ਪਰ ਇਹ ਆਪਣੀ ਮਰਜ਼ੀ ਨਾਲ ਗਏ ਸਨ। ਇੱਧਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਇਹਨਾਂ ਦੇ ਜਾਣ ਦੀ ਕੋਈ ਖਬਰ ਨਹੀਂ ਸੀ।
ਜਨੈ ਤੈਨੂੰ ਹਿਤ ਲੇਤ ਬਚਾਏ,
ਮਹਾਰਾਜ ਜੀ ਨੂੰ ਪਤਾ ਹੁੰਦਾ ਤੇ ਸਤਿਗੁਰੂ ਜੀ ਵੀ ਫੌਜ ਲੈ ਕੇ ਜਾਂਦੇ ਤੇ ਇਹਨਾਂ ਨੂੰ ਬਚਾ ਕੇ ਘੇਰੇ ਦੇ ਵਿੱਚੋਂ ਬਾਹਰ ਕੱਢ ਕੇ ਲੈ ਆਉਂਦੇ।
ਪੁਨ ਰੁਕ ਗਏ ਨਾ ਮਾਰਗ ਪਾਇਓ,
ਸਿੰਘ ਜਿਹੜੇ ਸਨ ਉੱਥੇ ਰਸਤੇ ਵਿੱਚ ਹੀ ਰੁਕੇ ਗਏ ਔਰ ਉਹਨਾਂ ਨੂੰ ਕੋਈ ਰਸਤਾ ਨਜ਼ਰ ਨਹੀਂ ਦਿਸਿਆ।
ਤੁਰਕਨ ਦਲ ਦੀਰਘ ਚਲ ਆਇਓ,
ਬਹੁਤ ਜ਼ਿਆਦਾ ਤੁਰਕਾਂ ਦਾ ਦਲ ਸਿੰਘਾਂ ਦੇ ਉੱਤੇ ਆਣ ਪਿਆ ਹੈ।
ਅਨੰਦਪੁਰ ਧਰਤ ਪ੍ਰਤੀਛਨ,
ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਜਿਹੜੇ ਸਿੰਘ ਸਨ ਉਹਨਾਂ ਦੇ ਸਾਥੀ ਉਹ ਉਡੀਕ ਰਹੇ ਨੇ ਵੀ ਸਿੰਘ ਬੜੇ ਚਿਰ ਦੇ ਗਏ ਨੇ ਅੰਨ ਲੈਣ ਵਾਸਤੇ ਤੇ ਵਾਪਸ ਨਹੀਂ ਮੁੜੇ, ਨਾਲ ਦੇ ਜਿਹੜੇ ਸਾਥੀ ਸਿੰਘ ਸਨ ਉਹ ਉਡੀਕ ਰਹੇ ਨੇ।
ਮੈਂ ਆਏ ਤਬ ਕਰੇ ਨਿਰੀਖਣ,
ਜਦੋਂ ਉਹਨਾਂ ਨੇ ਵੇਖਿਆ ਵੀ ਸਿੰਘ ਵਾਪਸ ਪਰਤ ਕੇ ਨਹੀਂ ਆਏ, ਸਾਡੇ ਸਾਥੀ ਵਾਪਸ ਨਹੀਂ ਮੁੜੇ, ਫਿਰ ਉਹਨਾਂ ਨੇ ਪੂਰਨ ਤੌਰ ਤੇ ਨਿਰੀਖਣ ਕੀਤਾ।
ਹੋਏ ਨਿਰਾਸ਼ ਗੁਰ ਕੇ ਟਿਗ ਗਏ, ਸਕਲ ਬਿਰਤੰਤ ਬਤਾਵਤ ਭਏ,
ਸਿੰਘ ਬੜੇ ਨਿਰਾਸ਼ ਹੋਏ ਵੀ ਉੱਥੇ ਤਾਂ ਕੋਈ ਜੰਗ ਹੋ ਰਿਹਾ ਜਾਪਦਾ ਵੀ ਸਿੰਘ ਵਾਪਸ ਨਹੀਂ ਆਏ ਹਾਲੇ ਤੱਕ, ਤੇ ਫਿਰ ਜਦੋਂ ਕੋਈ ਵਾਪਸ ਨਾ ਮੁੜੇ ਸਿੰਘ ਤੇ ਨਾਲ ਦੇ ਸਾਥੀ ਸਿੰਘ ਜਿਹੜੇ ਪਹਿਲਾਂ ਕਿਲਿਆਂ ਵਿੱਚ ਉਡੀਕ ਰਹੇ ਸਨ ਉਹ ਕਲਗੀਧਰ ਜੀ ਕੋਲ ਆਏ ਤੇ ਦਸਵੇਂ ਪਾਤਸ਼ਾਹ ਜੀ ਕੋਲ ਆ ਕੇ ਉਹਨਾਂ ਨੇ ਮਹਾਰਾਜ ਜੀ ਨੂੰ ਬੇਨਤੀ ਕੀਤੀ।
ਸਕਲ ਬਿਰਤਾਂਤ ਬਤਾਵਤ ਭਏ,
ਸਾਰਾ ਬਿਰਤਾਂਤ ਉਹਨਾਂ ਨੇ ਦੱਸਿਆ ਮਹਾਰਾਜ ਦਸਵੇਂ ਪਾਤਸ਼ਾਹ ਨੂੰ।
ਅਮਕੇ ਸਿੰਘ ਅੰਨ ਕੇ ਕਾਰਨ,
ਦੱਸਿਆ ਕਿ ਮਹਾਰਾਜ ਫਲਾਣੇ ਸਿੰਘ ਅੰਨ ਲੈਣ ਵਾਸਤੇ ਫਲਾਣੇ ਨਗਰ ਤੇ ਹਮਲਾ ਕਰਕੇ ਗਏ ਸਨ।
ਗਏ ਹੁਤੇ ਮਿਲ ਗਏ ਰਿਪਦਾਰਨ,
ਉੱਥੇ ਗਏ ਹੋਏ ਸੀ ਤੇ ਜਾਪਦਾ ਉਹਨਾਂ ਨੂੰ ਤੁਰਕਾਂ ਨੇ ਵੈਰੀਆਂ ਨੇ ਘੇਰ ਲਿਆ ਤੇ ਘੇਰੇ ਵਿੱਚ ਘੇਰ ਕੇ ਮਾਰ ਦਿੱਤਾ।
ਘਾਟਾ ਰੋਕ ਸੰਘਾਰਨ ਕਰੇ,
ਰਸਤਾ ਰੋਕ ਕੇ ਘਾਟਾ ਰੋਕ ਕੇ ਉਹਨਾਂ ਸਾਰੇ ਸਿੰਘਾਂ ਨੂੰ ਮਾਰ ਦਿੱਤਾ, ਸਾਰੇ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਤੁਰਕਾਂ ਨੇ।
ਇੱਕ ਨਾ ਬਚਿਓ ਲੜੇ ਨਾ ਮਰੇ,
ਸਾਰੇ ਸਿੰਘ ਉੱਥੇ ਸ਼ਹੀਦੀ ਪਾ ਗਏ ਨੇ ਜਿੰਨੇ ਗਏ ਸਨ, ਇੱਕ ਵੀ ਜਿਉਂਦਾ ਵਾਪਸ ਮੁੜ ਕੇ ਨਹੀਂ ਆਇਆ ਉਹਨਾਂ ਵਿੱਚੋਂ।
ਕਿਰਪਾ ਸਿੰਧ ਤਿੰਨ ਕੀ ਗਤ ਕਰੀਏ,
ਕਿਰਪਾ ਸਿੰਧ ਸਤਿਗੁਰੂ ਸੱਚੇ ਪਾਤਸ਼ਾਹ ਉਹ ਸਿੰਘ ਜਿਹੜੇ ਹੁਣ ਸ਼ਹੀਦੀਆਂ ਪਾ ਗਏ ਨੇ, ਕਿਰਪਾ ਕਰੋ ਉਹਨਾਂ ਸਿੰਘਾਂ ਨੂੰ ਮੁਕਤੀ ਦੀ ਦਾਤ ਬਖਸ਼ੋ, ਉਹਨਾਂ ਸਿੰਘਾਂ ਨੂੰ ਮਹਾਰਾਜ ਜੀ ਮੁਕਤੀ ਦੀ ਦਾਤ ਪ੍ਰਦਾਨ ਕਰੋ।
ਸੇਵਕ ਲੱਖ ਮਿਰਦ ਵਿਚਰੀ ਹੈ
ਮਹਾਰਾਜ, ਉਹ ਤੁਹਾਡੇ ਸੇਵਕ ਹੀ ਸਨ ਤੇ ਉਹਨਾਂ ਨੂੰ ਆਪਣਾ ਸੇਵਕ ਜਾਣ ਕੇ ਤੁਸੀਂ ਆਪਣਾ ਬਿਰਦ ਸੰਭਾਲੋ ਬਾਜਾਂ ਵਾਲੇ ਪ੍ਰੀਤਮ ਜੀ।
ਸੁਣ ਸ਼੍ਰੀ ਮੁਕ ਫੁਰਮਾਵਤ ਭਏ, ਬਿਨਾ ਹੁਕਮ ਤੇ ਵੇ ਕਿਉਂ ਗਏ।
ਮਹਾਰਾਜ ਸੱਚੇ ਪਾਤਸ਼ਾਹ ਸੁਣ ਕੇ ਬੋਲੇ, ਕਹਿੰਦੇ ਉਹ ਸਿੰਘੋ ਇਹ ਦੱਸੋ ਵੀ ਸਾਡੀ ਆਗਿਆ ਲੈਣ ਤੋਂ ਬਿਨਾਂ ਉਹ ਕਿਉਂ ਗਏ ਸਨ, ਸਾਨੂੰ ਬਿਨਾਂ ਪੁੱਛਿਆ, ਸਾਡੀ ਆਗਿਆ ਲਏ ਬਿਨਾਂ, ਸਾਡੇ ਹੁਕਮ ਦੀ ਅਦੂਲੀ ਕਰਦਿਆਂ ਬਿਨਾਂ ਪੁੱਛਿਆ ਉਹ ਕਿਉਂ ਗਏ ਸਨ।
ਪੂਜਤ ਹਮਕੋ ਪੁਨ ਵਹਿ ਜਾਤੇ,
ਸਾਡੇ ਕੋਲੋਂ ਪੁੱਛ ਕੇ ਜਾਂਦੇ ਜੇ ਉਹਨਾਂ ਨੇ ਜਾਣਾ ਵੀ ਸੀ ਤੇ ਸਾਡੇ ਕੋਲੋਂ ਪੁੱਛ ਕੇ ਆਗਿਆ ਲੈ ਕੇ ਜਾਂਦੇ।
ਬਨਤ ਸਹਾਇਕ ਤਬ ਸਭ ਭਾਂਤੇ,
ਸਾਡੇ ਕੋਲੋਂ ਆਗਿਆ ਲੈ ਕੇ ਗਏ ਹੁੰਦੇ ਤੇ ਅਸੀਂ ਉਹਨਾਂ ਦੀ ਸਹਾਇਤਾ ਕਰਦੇ, ਜੋ ਘੇਰੇ ਵਿੱਚ ਘਿਰ ਵੀ ਜਾਂਦੇ ਤੇ ਅਸੀਂ ਪਹੁੰਚ ਕੇ ਉਹਨਾਂ ਨੂੰ ਘੇਰੇ ਚੋਂ ਬਚਾ ਕੇ ਲਿਆਉਂਦੇ। ਜੇ ਸਾਡੇ ਕੋਲ ਪੁੱਛ ਕੇ ਜਾਂਦੇ ਤੇ ਸਾਨੂੰ ਪਤਾ ਹੁੰਦਾ ਵੀ ਸਿੰਘ ਗਏ ਹੋਏ ਨੇ।
ਤੋ ਸਾਬਤੀ ਸੋ ਦੇ ਪ੍ਰਾਨ,
ਚਲੋ ਹੁਣ ਹੁਕਮ ਦੀ ਖੇਡ ਸੀ ਵਰਤ ਗਈ ਹੈ, ਫਿਰ ਵੀ ਉਹਨਾਂ ਨੇ ਆਪਣੀ ਸਿੱਖੀ ਨੂੰ ਸਾਬਤ ਕਰਦਿਆਂ ਹੋਇਆ ਉਹਨਾਂ ਆਪਣੇ ਪ੍ਰਾਣ ਜੰਗ ਦੇ ਮੈਦਾਨ ਚ ਤਿਆਗੇ ਹਨ।
ਕਰੋ ਪਲਤ ਮੈਂ ਬੋ ਕਲਿਆਣ,
ਔਰ ਮੈਂ ਉਹਨਾਂ ਦੀ ਅੱਗੇ ਪਲਤ ਵਿੱਚ ਕਲਿਆਣ ਕਰਦਾ ਹਾਂ, ਉਹਨਾਂ ਨੂੰ ਮੁਕਤੀ ਦੀ ਦਾਤ ਬਖਸ਼ਦਾ ਹਾਂ ਜਿਨ੍ਹਾਂ ਨੇ ਜੰਗ ਦੇ ਮੈਦਾਨ ਵਿੱਚ ਲੜ ਕੇ ਸ਼ਹੀਦੀ ਪ੍ਰਾਪਤ ਕੀਤੀ ਹੈ।
ਜੈ ਸਤਸੰਗਤ ਵਾਸੈ ਮੇਰੇ,
ਕਹਿੰਦੇ ਮੈਂ ਉਹਨਾਂ ਸਿੰਘਾਂ ਨੂੰ ਉੱਥੇ ਵਾਸਾ ਬਖਸ਼ਦਾ ਜਿੱਥੇ ਮੇਰੀ ਸੰਗਤ ਨਿਵਾਸ ਕਰਦੀ ਹੈ, ਜਿੱਥੇ ਮੇਰੀ ਸੰਗਤ ਵਸਦੀ ਹੈ ਮੈਂ ਉੱਥੇ ਉਹਨਾਂ ਸਿੰਘਾਂ ਨੂੰ ਨਿਵਾਸਾ ਬਖਸ਼ਦਾ ਹਾਂ।
ਵਸਦੀ ਨਸੇ ਤੇਰੇ,
ਮੈਂ ਉਹਨਾਂ ਸਿੰਘਾਂ ਨੂੰ ਜਿਨ੍ਹਾਂ ਨੇ ਅੱਜ ਲੜ ਕੇ ਸ਼ਹੀਦੀ ਪਾਈ ਹੈ ਉਹਨਾਂ ਨੂੰ ਉੱਥੇ ਵਾਸਾ ਬਖਸ਼ਦਾ ਜਿੱਥੇ ਗੁਰੂ ਨਾਨਕ ਦੀ ਸੰਗਤ ਹੈ।
ਮੁਕਤ ਸਮੀਪ ਦਈ ਸਭੀ ਕੋ,
ਮਹਾਰਾਜ ਜੀ ਕਹਿੰਦੇ ਮੈਂ ਉਹਨਾਂ ਸਾਰਿਆਂ ਨੂੰ ਸਮੀਪ ਮੁਕਤੀ ਦੀ ਦਾਤ ਬਖਸ਼ੀ। ਸਮੀਪ ਮੁਕਤੀ ਖਾਲਸਾ ਜੀ ਬੜੀ ਉੱਤਮ ਮੁਕਤੀ ਹੈ, ਹਰ ਵੇਲੇ ਆਪਣੇ ਮਾਲਕ ਦੇ ਨਾਲ ਰਹਿਣਾ ਇਹ ਸਮੀਪ ਮੁਕਤੀ ਹੈ, ਹਰ ਵੇਲੇ ਗੁਰੂ ਦੇ ਕੋਲ ਰਹਿਣਾ, ਹਰ ਵੇਲੇ ਆਪਣੇ ਇਸ਼ਟ ਦੇ ਕੋਲ ਰਹਿਣਾ। ਕਹਿੰਦੇ ਮੈਂ ਉਹ ਸਮੀਪ ਮੁਕਤੀ ਆਪਣੇ ਇਹਨਾਂ ਸਿੰਘਾਂ ਨੂੰ ਬਖਸ਼ਦਾ ਹਾਂ।
ਬਹੁਤ ਆਨੰਦ ਪਾਏ ਇਤ ਜੀ ਕੋ,
ਔਰ ਇਹਨਾਂ ਨੂੰ ਭਾਰੀ ਆਨੰਦ ਦੀ ਉੱਥੇ ਪ੍ਰਾਪਤੀ ਹੋਵੇਗੀ, ਪਰਮ ਆਨੰਦ ਦੀ ਪ੍ਰਾਪਤੀ ਹੋਵੇਗੀ।
ਰੱਖੈ ਸਾਬਤੀ ਜੇ ਸਿੱਖ ਮੇਰੇ,
ਮਹਾਰਾਜ ਜੀ ਕਹਿੰਦੇ ਜਿਹੜੇ ਮੇਰੇ ਸਿੱਖ ਜੰਗ ਦੇ ਮੈਦਾਨ ਵਿੱਚ ਆਪਣਾ ਸਿਦਕ ਸਾਬਤ ਰੱਖਦਿਆਂ ਹੋਇਆ ਲੜ ਕੇ ਸ਼ਹੀਦੀਆਂ ਪਾਉਂਦੇ ਹਨ,
ਦੇ ਪ੍ਰਾਣ ਨਹਿ ਲਾਵਤ ਦੇਰੇ,
ਔਰ ਪ੍ਰਾਣ ਦਿੰਦਿਆਂ ਦੇਰੀ ਨੀ ਲਾਉਂਦੇ, ਜੰਗ ਦੇ ਮੈਦਾਨ ਵਿੱਚ ਸ਼ਹੀਦੀ ਪਾਉਂਦਿਆਂ ਦੇਰੀ ਨੀ ਲਾਉਂਦੇ।
ਸਹਿਕਾਮੀ ਸਭ ਲੈ ਰਾਜ,
ਤਾਂ ਸਹਿਕਾਮੀ ਹੋ ਕੇ ਸ਼ਹੀਦ ਹੁੰਦੇ ਨੇ ਉਹਨਾਂ ਨੂੰ ਰਾਜ ਭਾਗ ਪ੍ਰਾਪਤ ਹੁੰਦੇ ਹਨ।
ਭੋਗੈ ਭੂਕੇ ਸਕਲ ਸਮਾਜ,
ਉਹਨਾਂ ਨੂੰ ਧਰਤੀ ਦੇ ਸਾਰੇ ਰਾਜ ਭਾਗ ਸੁਖ ਪ੍ਰਾਪਤ ਹੁੰਦੇ ਹਨ।
ਪੁਨ ਸਤਸੰਗ ਕਰੈ ਭਵ ਤਰੈ,
ਉਹ ਸਤ ਸੰਗਤ ਕਰਦਿਆਂ ਹੋਇਆ ਇਸ ਭਵ ਸਾਗਰ ਤੋਂ ਤਰ ਜਾਂਦੇ ਹਨ।
ਨਿਸ਼ਕਾਮੀ ਗਤ ਲੈ ਰਣ ਮਰੈ,
ਜਿਹੜੇ ਨਿਸ਼ਕਾਮ ਹੋ ਕੇ ਕਾਮਨਾ ਤੋਂ ਰਹਿਤ ਹੋ ਕੇ ਜੰਗ ਦੇ ਮੈਦਾਨ ਵਿੱਚ ਲੜ ਕੇ ਮਰਦੇ ਹਨ।
ਇਤਿਆਦਿ ਕੈ ਤੂ
ਉਹਨਾਂ ਨੂੰ ਮੈਂ ਅੱਗੇ ਪਰਲੋਕ ਦੇ ਵਿੱਚ ਆਪਣੀ ਸਮੀਪ ਮੁਕਤੀ ਦਾ ਆਨੰਦ ਬਖਸ਼ਦਾ ਹਾਂ, ਸਜੁਜ ਸਰੂਪ ਮੁਕਤੀ ਦਾ ਆਨੰਦ ਬਖਸ਼ਦਾ, ਕੇਵਲ ਮੁਕਤੀ ਦਾ ਆਨੰਦ ਬਖਸ਼ਦਾ ਹਾਂ। ਇਹ ਬਚਨ ਕਹਿ ਕੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਚੁੱਪ ਕਰ ਗਏ।
ਸ਼ੁੱਧ ਦੱਸੋ ਪੱਟ ਰਹਿ ਪਰ ਸਭ ਕੋਈ,
ਜਿੰਨੇ ਸੂਰਮੇ ਸੁਪੱਟ ਯੋਧੇ ਨੇ ਸਾਰੇ ਬੜੇ ਭੁੱਖ ਦੇ ਨਾਲ ਸਤਾਏ ਹੋਏ ਨੇ, ਭੁੱਖ ਦਾ ਬੜਾ ਡਾਢਾ ਦੁੱਖ ਹੈ ਸਾਰੇ ਸੂਰਮਿਆਂ ਨੂੰ।
ਆਦਿ ਪ੍ਰਸ਼ਾਦੀ ਹਾਥੀ ਖਰੇ,
ਤੱਕ ਕੇ ਸਤਿਗੁਰਾਂ ਦਾ ਪ੍ਰਸ਼ਾਦੀ ਹਾਥੀ ਜਿਹੜਾ ਰੋਜ਼ ਮਠਿਆਈਆਂ ਖਾਣਾ ਹਿਲਿਆ ਹੋਇਆ ਸੀ ਉਹਨੂੰ ਵੀ ਕਈ ਦਿਨ ਹੋ ਗਏ ਨੇ ਖਾਣ ਨੂੰ ਕੁਝ ਨਹੀਂ ਮਿਲਿਆ। ਪ੍ਰਸ਼ਾਦੀ ਹਾਥੀ ਦੇ ਨਾਲ ਹੋਰ ਵੀ ਕਈ ਹਾਥੀ ਸਨ ਜਿਹਨਾਂ ਨੂੰ ਖਾਣ ਨੂੰ ਕੁਝ ਨਹੀਂ ਮਿਲਿਆ।
ਲੱਖੋ ਧਨ ਕੋ ਹੈ ਛੁਦ ਮਰੇ,
ਕਹਿੰਦੇ ਲੱਖਾਂ ਦੇ ਧਨ ਦੇ ਖਿੱਦ ਖਰੀਦੇ ਹੋਏ ਉਹ ਹਾਥੀ ਨੇ ਘੋੜੇ ਨੇ ਕਈ ਤਾਂ ਭੁੱਖ ਦੇ ਨਾਲ ਮਰਨ ਲੱਗੇ ਹਨ।
ਐਸੋ ਕੁਛ ਸਵਾਂਗ ਵਰਤਾਇਓ।
ਇਹੋ ਜਿਹਾ ਸਵਾਂਗ ਮਹਾਰਾਜ ਗੁਰੂ ਕਲਗੀਧਰ ਨੇ ਵਰਤਾਇਆ, ਇਹੋ ਜੀ ਖੇਡ ਮਹਾਰਾਜ ਜੀ ਨੇ ਵਰਤਾਈ ਹੈ।
ਪਰਖਿਓ ਸਿਦਕ ਜਿਨੋਂ ਠਹਿਰਾਇਓ।
ਮਹਾਰਾਜ ਜੀ ਸਿਦਕ ਦੀ ਪਰਖ ਕਰ ਰਹੇ ਨੇ, ਸਿੰਘਾਂ ਦੀ ਪਰਖ ਕਰ ਰਹੇ ਨੇ। ਹੁਣ ਕੋਈ ਹੈ ਜਿਹੜਾ ਸਤਿਗੁਰਾਂ ਦੀ ਇਸ ਪਰਖ ਦੇ ਵਿੱਚੋਂ ਖਰਾ ਉਤਰ ਰਿਹਾ?
ਇੱਕ ਗੁਰ ਦਰਸ਼ਨ ਕੇਰ ਆਧਾਰ।
ਬਲਿਆਰ ਜਾਈਏ ਉਹਨਾਂ ਸਿੰਘਾਂ ਤੋਂ, ਇੱਕ ਇਹੋ ਜਿਹੇ ਸਿੰਘ ਵੀ ਨੇ ਜਿਹੜੇ ਕੇਵਲ ਗੁਰੂ ਕਲਗੀਧਰ ਦੇ ਦਰਸ਼ਨਾਂ ਦਾ ਆਧਾਰ ਕਰਦੇ ਹਨ। ਜਿਹਨਾਂ ਨੂੰ ਭੁੱਖ ਲੱਗਦੀ ਹੈ ਤੇ ਦਸਵੇਂ ਪਾਤਸ਼ਾਹ ਦੇ ਦਰਸ਼ਨ ਕਰਦੇ ਤੇ ਉਹਨਾਂ ਨੂੰ ਆਧਾਰ ਮਿਲ ਜਾਂਦਾ ਹੈ।
ਘਟਕਾ ਸਿੰਘ ਰਹਿ ਹੁਸ਼ਿਆਰ।
ਪੇਟ ਦੀਆਂ ਆਂਦਰਾਂ ਭੁੱਖੀਆਂ ਡਾਢਾ ਦੁੱਖ ਦਿੰਦੀਆਂ ਨੇ, ਆਪਣੀ ਲੱਕ ਨੂੰ ਜ਼ੋਰ ਨਾਲ ਕੱਸ ਲੈਂਦੇ ਨੇ ਕਮਰ ਕੱਸੇ ਦੇ ਨਾਲ, ਔਰ ਕਮਰ ਕੱਸੇ ਦੇ ਨਾਲ ਕੱਸ ਕੇ ਤੇ ਹੁਸ਼ਿਆਰ ਹੋ ਕੇ ਸਾਵਧਾਨ ਹੋ ਕੇ ਰਹਿੰਦੇ ਹਨ।
ਕਬ ਕਬ ਪਾਓ ਅੰਨ ਕੋ ਖਾਵੇ।
ਕਦੇ ਕਦੇ ਪਾਈਆ ਖੰਡ ਅੰਨ ਜਿਹੜਾ ਉਹ ਖਾਣ ਨੂੰ ਪ੍ਰਾਪਤ ਹੁੰਦਾ ਹੈ।
ਪਠ ਬਾਣੀ ਸਤ ਨਾਮ ਧਿਆਵੇ।
ਗੁਰਬਾਣੀ ਪੜ੍ਹਦੇ ਨੇ ਸਿੰਘ, ਗੁਰਬਾਣੀ ਦਾ ਆਧਾਰ ਆਪਣੇ ਜੀਵਨ ਦੇ ਵਿੱਚ ਧਾਰਨ ਕੀਤਾ ਹੋਇਆ, ਗੁਰਬਾਣੀ ਪੜ੍ਹਦੇ ਨੇ ਔਰ ਨਾਮ ਧਿਆਉਂਦੇ ਹਨ।
ਇੱਕ ਰਜਤ ਪਣ ਸਿਰ ਬਿਕੰਤਾ।
ਵਪਾਰੀ ਹਨ ਜਿਨ੍ਹਾਂ ਕੋਲ ਅੰਨ ਹੈ ਤੇ ਕਹਿੰਦੇ ਇੱਕ ਸੇਰ ਅੰਨ ਇੱਕ ਰੁਪਈਏ ਦਾ ਵੇਚਣ ਲੱਗ ਪਏ, ਇੰਨਾ ਮਹਿੰਗਾ ਅੰਨ ਵਿਕਦਾ ਹੈ।
ਸੋਭੀ ਖੋਚਤ ਕਉ ਲਬੰਤਾ।
ਉਹ ਵੀ ਕਿਤੇ ਕਿਤੇ ਲੱਭਦਾ, ਕਿਤੇ ਕਿਤੇ ਮਿਲਦਾ, ਉਹ ਵੀ ਮੁੱਲ ਵੀ ਪ੍ਰਾਪਤ ਨਹੀਂ ਹੁੰਦਾ।
ਲੱਖੋਂ ਕੇ ਹੈ ਖਰੇ ਤਬੇਲੇ।
ਲੱਖਾਂ ਰੁਪਏ ਦੇ ਘੋੜੇ ਮਹਾਰਾਜ ਜੀ ਦੇ ਤਬੇਲੇ ਵਿੱਚ ਖੜੇ ਹਨ।
ਖਾਏ ਮਲੀਦਾ ਸਦਾ ਮਹਿਲੇ।
ਘੋੜੇ ਜਿਹੜੇ ਦੇਸੀ ਘਿਓ ਦੀਆਂ ਚੂਰੀਆਂ ਖਾਂਦੇ ਸਨ, ਮਲੀਦਾ ਖਾਣ ਵਾਲੇ ਘੋੜੇ, ਦੇਸੀ ਘਿਓ ਦੀਆਂ ਚੂਰੀਆਂ ਖਾਣ ਵਾਲੇ ਘੋੜੇ ਅੱਜ ਭੁੱਖੇ ਖੜੇ ਹਨ।
ਤਿਨਕੋ ਦੇਤ ਨਹੀਂ ਬੋ ਖਾਨੇ।
ਉਹਨਾਂ ਨੂੰ ਵੀ ਖਾਣ ਨੂੰ ਕੁਝ ਪ੍ਰਾਪਤ ਨਹੀਂ ਹੋ ਰਿਹਾ, ਮਾੜਾ ਮੋਟਾ ਘਾਹ ਪੱਠਾ ਕਦੇ ਉਹਨਾਂ ਨੂੰ ਖਾਣ ਨੂੰ ਮਿਲਦਾ, ਕਦੇ ਨਹੀਂ ਮਿਲਦਾ।
ਦੁਰਬਲ ਹੋਏ ਮਾਸ ਸੁਕਾਨੇ।
ਘੋੜੇ ਵੀ ਕਹਿੰਦੇ ਦੁਰਬਲ ਹੋ ਗਏ ਨੇ, ਉਹਨਾਂ ਦੇ ਸਰੀਰਾਂ ਦੇ ਮਾਸ ਵੀ ਸੁੱਕ ਕੇ ਹੱਡੀਆਂ ਨਾਲ ਲੱਗ ਗਏ ਨੇ।
ਤੇ ਮਹਾਤੀ ਜਿਨ ਕੀਮਤ ਨਾਏ।
ਇਸੇ ਤਰ੍ਹਾਂ ਹਾਥੀ ਵੀ ਭੁੱਖੇ ਮਰ ਰਹੇ ਨੇ, ਜਿਨ੍ਹਾਂ ਦੀ ਕੀਮਤ ਹੀ ਕੋਈ ਨੀ, ਇਹੋ ਜੇ ਕੀਮਤੀ ਹਾਥੀ ਨੇ, ਪ੍ਰਸ਼ਾਦੀ ਹਾਥੀ ਵਰਗੇ।
ਲੱਖੋਂ ਖਰਚੇ ਤੋਂ ਨਾ ਪਾਏ।
ਲੱਖਾਂ ਰੁਪਈਆ ਖਰਚ ਕੇ ਵੀ ਇਹੋ ਜੇ ਹਾਥੀ ਪ੍ਰਾਪਤ ਨਹੀਂ ਹੁੰਦੇ।
ਤ੍ਰਿਣਦਾਨੇ ਬਿਨ ਸੁਕਤ ਖਰੇ।
ਘਾਹ ਪੱਠੇ ਤੋਂ ਬਿਨਾਂ ਸੁੱਕ ਰਹੇ ਨੇ, ਉਹ ਵੀ ਕੁਮਲਾ ਰਹੇ ਨੇ।
ਦਿਨ ਕੇ ਦਾਸ ਛੁਦਾ ਦੁੱਖ ਭਰੇ।
ਜਿਹੜੇ ਉਹਨਾਂ ਦੇ ਨੌਕਰ ਨੇ, ਉਹਨਾਂ ਨੂੰ ਸੰਭਾਲਣ ਵਾਲੇ, ਤਬੇਲੇ ਵਿੱਚ ਘੋੜਿਆਂ ਹਾਥੀਆਂ ਨੂੰ, ਉਹ ਵੀ ਭੁੱਖ ਦੇ ਨਾਲ, ਡਾਢੀ ਭੁੱਖ ਦੇ ਨਾਲ ਦੁਖੀ ਹੋ ਰਹੇ ਨੇ।
ਅਤ ਸੂਖਮ ਜਿਨ ਭਏ ਸਰੀਰ।
ਭੁੱਖ ਦੇ ਨਾਲ ਸਰੀਰ ਸੂਖਮ ਹੋ ਗਏ, ਭੁੱਖ ਦੇ ਡਾਢੇ ਦੁੱਖ ਦੇ ਨਾਲ ਤਨ ਸੁੱਕ ਗਏ।
ਤਰੇ ਕਾ ਲਗ ਭੁੱਖੇ ਧੀਰ।
ਬੜੀ ਡਾਢੀ ਭੁੱਖ ਦੇ ਨਾਲ ਭੁੱਖੇ ਨੇ, ਕਿੱਥੇ ਤੱਕ ਧੀਰਜ ਰੱਖਣ, ਕਿੱਥੇ ਤੱਕ ਧੀਰਜ ਧਾਰਨ ਕਰਨ।
ਸਗਰੇ ਸਿੰਘਨ ਕੀ ਗਤ ਤੈਸੇ।
ਇਸ ਤਰ੍ਹਾਂ ਸਾਰੇ ਸਿੰਘਾਂ ਦੀ ਵੀ ਇਹੀ ਹਾਲਤ ਹੈ, ਸਿੰਘਾਂ ਦੇ ਵੀ ਇਹੀ ਹਾਲਾਤ ਹਨ।
ਸੁਦਾ ਕਟ ਸਭ ਕੇ ਇੱਕ ਜੈਸੇ।
ਡਾਢਾ ਦੁੱਖ ਤਾਂ ਸਾਰਿਆਂ ਨੂੰ ਇੱਕੋ ਜਿਹਾ ਹੁੰਦਾ, ਭਾਵੇਂ ਕੋਈ ਪਸ਼ੂ ਹੈ ਤੇ ਭਾਵੇਂ ਕੋਈ ਮਨੁੱਖ ਹੈ, ਤੇ ਭਾਵੇਂ ਕੋਈ ਸਿਪਾਹੀ ਹੈ ਤੇ ਭਾਵੇਂ ਕੋਈ ਆਮ ਸਧਾਰਨ ਵਿਅਕਤੀ ਆ, ਭੁੱਖ ਦਾ ਦੁੱਖ ਤਾਂ ਸਾਰਿਆਂ ਨੂੰ ਇੱਕੋ ਜਿਹਾ ਹੈ।
ਕਿਤਕ ਦਿਨ ਇਮ ਛੁਦਾ ਬਿਤਾਏ।
ਇਸੇ ਤਰ੍ਹਾਂ ਕਈ ਦਿਨ ਭੁੱਖ ਦੇ ਨਾਲ ਹੀ ਬਤੀਤ ਕੀਤੇ ਹਨ।
ਇੱਕ ਸਮੇਂ ਚੱਲ ਕਰਤੇ ਆਏ।
ਇੱਕ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਖਾਸ ਤਬੇਲੇ ਵਿੱਚ ਆਏ ਹਨ।
ਖਾਸ ਤੁਰੰਗ ਮਤੰਗ ਤਬੇਲਾ।
ਖਾਸ ਤਬੇਲਾ ਜਿਹਦੇ ਵਿੱਚ ਦਸਵੇਂ ਪਾਤਸ਼ਾਹ ਦੇ ਵਧੀਆ ਘੋੜੇ ਤੇ ਹਾਥੀ ਹੁੰਦੇ ਸਨ, ਉੱਥੇ ਮਹਾਰਾਜ ਦਸਵੇਂ ਪਾਤਸ਼ਾਹ ਆਏ, ਜਿੱਥੇ ਮਹਾਰਾਜ ਜੀ ਦੇ ਖਾਸ ਘੋੜੇ ਤੇ ਖਾਸ ਹਾਥੀ ਤਬੇਲੇ ਚ ਖੜੇ ਹਨ।
ਜਿਨ ਪਰ ਬੀਤਿਓ ਕਾਲ ਦੁਹੇਲਾ।
ਜਿਨ੍ਹਾਂ ਤੇ ਬੜਾ ਔਖਾ ਸਮਾਂ ਆਇਆ ਹੋਇਆ, ਉਹਨਾਂ ਹਾਥੀਆਂ ਤੇ ਘੋੜਿਆਂ ਤੇ ਵੀ ਬੜਾ ਔਖਾ ਸਮਾਂ ਆਇਆ ਹੋਇਆ।
ਜਬੈ ਹਾਇਨ ਮੈਂ ਗਏ ਗੁਸਾਏ।
ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਘੋੜਿਆਂ ਦੇ ਵਿੱਚ ਆਏ।
ਹੇਰ ਹੈਰਤ ਹੈ ਨਾਏ।
ਘੋੜੇ ਵੀ ਦਸਵੇਂ ਪਾਤਸ਼ਾਹ ਨੂੰ ਵੇਖ ਵੇਖ ਕੇ ਹਿਣਕਦੇ ਨੇ, ਮਾਨੋ ਪੁਕਾਰਾਂ ਕਰਦੇ ਨੇ, ਦਸਵੇਂ ਪਾਤਸ਼ਾਹ ਸਾਡੀ ਸਰੀਰ ਵਿੱਚੋਂ ਜਿੰਦ ਚੋਂ ਜਾਏ ਪ੍ਰਾਣ ਕੱਢ ਲਓ, ਜਾਂ ਫਿਰ ਸਾਡੀ ਭੁੱਖ ਨਿਵਿਰਤ ਕਰ ਦਿਓ, ਕਹਿੰਦੇ ਉਹ ਘੋੜੇ ਵੀ ਹਿਣਕ ਹਿਣਕ ਕੇ ਮਹਾਰਾਜ ਜੀ ਨੂੰ ਆਪਣਾ ਦੁੱਖ ਸੁਣਾਉਂਦੇ ਨੇ।
ਤਰ ਪਰ ਖੁਰ ਹੱਥ ਸ਼ਬਦ ਉਠਾ ਮੈਂ,
ਜ਼ਮੀਨ ਦੇ ਉੱਤੇ ਆਪਣੇ ਪੈਰਾਂ ਨਾਲ ਖੁਰ ਮਾਰਦੇ ਨੇ ਔਰ ਫੁਰਾ ਕੇ ਮੂੰਹ ਦੇ ਵਿੱਚੋਂ ਮਹਾਰਾਜ ਜੀ ਨੂੰ ਆਪਣੀ ਆਵਾਜ਼ ਸੁਣਾਉਂਦੇ ਨੇ।
ਗਜ ਫੁੰਕਾਰ ਤੋਂ ਸੁੰਡ ਪਰਮਾਵੈ,
ਹਾਥੀ ਮਹਾਰਾਜ ਜੀ ਨੂੰ ਵੇਖ ਕੇ ਆਪਣੀਆਂ ਸੁੰਡਾਂ ਭਰਮਾਉਂਦੇ ਨੇ, ਉਹ ਵੀ ਫੁੰਕਾਰਦੇ ਹਨ।
ਤਿਨਕੇ ਸੇਵਕ ਦੋਏ ਕਰ ਜੋਰ,
ਜਿਹੜੇ ਉਹਨਾਂ ਦੇ ਸੇਵਕ ਸੀ ਹਾਥੀ ਘੋੜਿਆਂ ਨੂੰ ਸੰਭਾਲਣ ਵਾਲੇ, ਉਹਨਾਂ ਨੇ ਆ ਕੇ ਦੋਵੇਂ ਹੱਥ ਜੋੜ ਕੇ
ਬਿਨਾਂ ਕਰੀ ਲੈ ਛੁੱਧ ਦੁੱਖ ਘੇਰ,
ਦੁੱਖ ਦਾ ਭਾਰੀ ਦੁੱਖ ਸਹਿ ਕਰਕੇ ਮਹਾਰਾਜ ਜੀ ਨੂੰ ਬੇਨਤੀ ਕਰਦਿਆਂ ਕਹਿਣ ਲੱਗੇ,
ਸ਼੍ਰੀ ਪ੍ਰਭ ਜੀ ਅਬ ਹੈ ਹੱਥ ਪ੍ਰਾਣ।
ਕਹਿਣ ਲੱਗੇ, ਹੇ ਪ੍ਰਭੂ ਜੀ, ਹੁਣ ਤਾਂ ਸਾਡੇ ਪ੍ਰਾਣ ਨਿਕਲ ਜਾਣ ਤੇ ਚੰਗਾ ਹੈ,
ਬਿਨਾਂ ਅੰਨ ਤੇ ਜੀਵਨ ਹਾਨ,
ਬਿਨਾਂ ਅੰਨ ਤੋਂ ਸਾਡਾ ਜੀਵਨ ਹਾਨ ਹੋ ਰਿਹਾ। ਆ ਵੇਖੋ ਤੁਹਾਡੇ ਘੋੜਿਆਂ ਤੇ ਹਾਥੀਆਂ ਦੀ ਕੀ ਹਾਲਤ ਹੈ, ਸਾਡੀ ਕੀ ਹਾਲਤ ਹੈ।
ਭੋਜਨ ਦਿਓ ਕੇ ਦਿਓ ਸੰਤੋਸ਼ਾ,
ਗਰੀਬ ਨਵਾਜ ਸੱਚੇ ਪਾਤਸ਼ਾਹ, ਜਾਂ ਤਾਂ ਸਾਨੂੰ ਭੋਜਨ ਦਿਓ ਤੇ ਜਾਂ ਫਿਰ ਸਾਨੂੰ ਸੰਤੋਖ ਦੇ ਦਿਓ, ਦੋਵਾਂ ਚੋਂ ਇੱਕ ਚੀਜ਼ ਦੇ ਦਿਓ, ਜਾਂ ਭੋਜਨ ਦੇ ਦਿਓ ਤੇ ਜਾਂ ਫਿਰ ਸੰਤੋਸ਼ ਦੇ ਦਿਓ।
ਇਸ ਤੇ ਹਮਕੋ ਹੋਏ ਭਰੋਸਾ,
ਜਿਹਦੇ ਨਾਲ ਸਾਨੂੰ ਭਰੋਸਾ ਬਣ ਜਾਏ, ਵਿਸ਼ਵਾਸ ਬਣ ਜਾਏ।
ਆਪ ਕਿਰਪਾਲ ਕਰੋ ਪ੍ਰਭ ਕਰਨਾ,
ਹੇ ਪ੍ਰਭੂ ਕਿਰਪਾਲ, ਤੁਸੀਂ ਦਿਆਲੂ ਹੋ, ਕਿਰਪਾਲੂ ਹੋ, ਕਰਣਾ ਨਿਧ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ, ਸਾਡੇ ਤੇ ਕਰੁਣਾ ਕਰ ਦਿਓ, ਦਇਆ ਕਰ ਦਿਓ।
ਨਰ ਘੇਰੇ ਮੈਂ ਸਭ ਤੁਮ ਸ਼ਰਨਾ,
ਮਹਾਰਾਜ ਘੇਰੇ ਵਿੱਚ ਨੇ ਜਿੰਨੇ ਸਿੰਘ ਆਪ ਜੀ ਦੇ, ਇਹ ਸਾਰੇ ਤੁਹਾਡੀ ਕਰਣਾ ਦੇ ਪਾਤਰ ਨੇ, ਇਹ ਸਾਰੇ ਤੁਹਾਡੀ ਸ਼ਰਨ ਵਿੱਚ ਨੇ।
ਹੱਡ ਚਾਮ ਕੇ ਤਨ ਬਨ ਰਹੇ,
ਮਹਾਰਾਜ ਸਰੀਰ ਹੱਡ ਤੇ ਚੰਮ ਦੇ ਬਣੇ ਹੋਏ ਨੇ।
ਬਲ ਪਲ ਕਤ ਨਾ ਰੰਚਕ,
ਮਹਾਰਾਜ ਸਰੀਰਾਂ ਵਿੱਚੋਂ ਆ ਹੁਣ ਹੱਡ ਤੇ ਚੰਮ ਦੀਆਂ ਮੁੱਠਾਂ ਹੀ ਰਹਿ ਗਈਆਂ ਨੇ, ਸਰੀਰ ਇਹਨਾਂ ਵਿੱਚ ਨਾ ਲਹੂ ਰਿਹਾ, ਨਾ ਇਹਨਾਂ ਵਿੱਚ ਬਲ ਰਿਹਾ, ਤੇ ਨਾ ਹੀ ਕਿਤੇ ਮਾਸ ਨਜ਼ਰ ਆਉਂਦਾ।
ਸਹਿ ਕਹਾ ਲਗ ਸੰਕਟ,
ਕਿੱਥੋਂ ਤੱਕ ਏਡਾ ਵੱਡਾ ਇਹ ਭਾਰੀ ਸੰਕਟ ਸਹੀਏ, ਕਿੰਨਾ ਕੁ ਸੰਕਟ ਹੋਰ ਸਹਿਣਾ ਪਵੇਗਾ।
ਚਈਏ ਨਿਤ ਜੋ ਖੈ ਬੇਹੇਤ,
ਅੰਨ ਤਾਂ ਰੋਜ਼ ਖਾਣ ਨੂੰ ਚਾਹੀਦਾ, ਉਹ ਤਾਂ ਰੋਜ਼ ਸਰੀਰ ਦੀ ਖੁਰਾਕ ਹੈ, ਉਹਦੇ ਆਸਰੇ ਸਰੀਰ ਚੱਲਦਾ, ਜੇ ਖਾਣ ਨੂੰ ਕਈ ਕਈ ਦਿਨ ਨਾ ਮਿਲੇ ਤੇ ਕੀ ਬਣੇਗਾ।
ਸੁਣ ਸਭ ਤੇ ਅਨ ਸੁਣ ਹੀ ਕੀਨ,
ਮਹਾਰਾਜ ਜੀ ਨੇ ਸੁਣ ਲਈਆਂ ਸਾਰਿਆਂ ਦੀਆਂ ਗੱਲਾਂ, ਪਰ ਸੁਣ ਕੇ ਫਿਰ ਵੀ ਅਣਸੁਣੀ ਜੀ ਕਰ ਦਿੱਤੀ। ਸੁਣ ਵੀ ਲਿਆ ਪਰ ਮਹਾਰਾਜ ਜੀ ਨੇ ਫਿਰ ਵੀ ਸੁਣ ਕੇ ਅਣਸੁਣਿਆ ਕਰ ਦਿੱਤਾ।
ਬ੍ਰਿਤੀ ਉਦਾਸ ਨਾ ਉਤਰ ਦੀਨ,
ਮਹਾਰਾਜ ਜੀ ਅਲੌਕਿਕ ਜੇ ਉਦਾਸ ਦੇ ਰੰਗ, ਉਦਾਸੀ ਜੀ ਦੇ ਰੰਗ ਵਿੱਚ ਰੰਗੇ ਹੋਏ ਨੇ। ਗਰੀਬਨ ਵਾਗ ਸੱਚੇ ਪਾਤਸ਼ਾਹ ਨੇ ਅੱਗੋਂ ਕੋਈ ਜਵਾਬ ਨਹੀਂ ਦਿੱਤਾ।
ਦ੍ਰਿਸ਼ਟ ਮਿਖੈ ਕਰ ਸਭ ਇੱਕ ਸਾਰੇ,
ਮਹਾਰਾਜ ਜੀ ਨੇ ਸਾਰਿਆਂ ਨੂੰ ਆਪਣੀ ਇੱਕ ਦ੍ਰਿਸ਼ਟੀ ਨਾਲ ਇੱਕ ਸਾਰ ਵੇਖਿਆ ਹੈ।
ਏ ਬੋਰ ਤੂਸ਼ਣ ਮੁਕ ਧਾਰੇ,
ਮਹਾਰਾਜ ਉੱਥੋਂ ਚੱਲ ਪਏ ਤਬੇਲੇ ਵਿੱਚੋਂ, ਵਾਪਸ ਆਪਣੇ ਆਸਣ ਤੇ ਆ ਗਏ, ਚੁੱਪ ਮੁਖ ਤੋਂ ਧਾਰਨ ਕੀਤੀ ਹੋਈ ਹੈ, ਮੁਖੋ ਮਹਾਰਾਜ ਜੀ ਨੇ ਕੋਈ ਵਚਨ ਨਹੀਂ ਕਿਹਾ।
ਸ਼੍ਰੋਤਾ ਸੁਣੋ ਕਹਿ ਬਿਰਧ ਭਾਈ,
ਭਾਈ ਸਾਹਿਬ ਭਾਈ ਰਾਮ ਕੁਇਰ ਜੀ ਕਥਾ ਸੁਣਾ ਰਹੇ ਨੇ। ਭਾਈ ਰਾਮ ਕੁਇਰ ਜੀ ਕਹਿੰਦੇ, ਹੇ ਸ਼੍ਰੋਤਾ ਜਨੋ, ਹੁਣ ਸੁਣੋ, ਮੈਂ ਤੁਹਾਨੂੰ ਆਪਣੇ ਨਾਲ ਜਿਹੜੀ ਹੱਡ ਬੀਤੀ ਸੀ ਉਸ ਸਮੇਂ ਅਨੰਦਪੁਰ ਸਾਹਿਬ ਦੇ ਘੇਰੇ ਵਿੱਚ, ਉਹ ਮੈਂ ਹੁਣ ਤੁਹਾਨੂੰ ਸੁਣਾਉਂਦਾ ਹਾਂ, ਤੁਸੀਂ ਸੁਣੋ।
ਕਿਤ ਮਗ ਮੈਂ ਪਹੁੰਚਿਓ ਤੈ ਜਾਏ,
ਭਾਈ ਰਾਮ ਕੁਇਰ ਸਾਹਿਬ ਕਹਿੰਦੇ ਕਿਸੇ ਤਰੀਕੇ ਨਾਲ, ਕਹਿੰਦੇ ਜਦੋਂ ਮੈਨੂੰ ਪਤਾ ਲੱਗਾ ਕਿ ਅਨੰਦਪੁਰ ਸਾਹਿਬ ਦਾ ਘੇਰਾ, ਕਹਿੰਦੇ ਮੈਂ ਆਪਣੇ ਨਗਰ ਰਮਦਾਸ ਤੋਂ ਚੱਲਿਆ, ਕਿਸੇ ਤਰੀਕੇ ਗੁਰੂ ਸਾਹਿਬ ਦੇ ਕੋਲ ਪਹੁੰਚ ਗਿਆ, ਅਨੰਦਪੁਰ ਸਾਹਿਬ ਦੇ ਵਿੱਚ ਮਹਾਰਾਜ ਜੀ ਤੱਕ ਪਹੁੰਚ ਗਿਆ।
ਦਰਸ਼ਨ ਕਰ ਪਦ ਟੇਕਿਓ ਮਾਥਾ,
ਕਲਗੀ ਧਰ ਦੇ ਦਰਸ਼ਨ ਕਰਕੇ ਭਾਈ ਰਾਮ ਕੁਇਰ ਜੀ ਕਹਿੰਦੇ ਮੈਂ ਉਹਨਾਂ ਦੇ ਚਰਨਾਂ ਤੇ ਮੱਥਾ ਟੇਕਿਆ, ਨਮਸਕਾਰ ਕੀਤੀ।
ਖੁਸ਼ੀ ਕਰੀ ਬੋ ਸ਼੍ਰੀ ਗੁਰਨਾਥਾ,
ਜਗਤ ਨਾਥ ਸਤਿਗੁਰੂ ਗੁਰੂ ਕਲਗੀ ਧਰ ਜੀ ਨੇ ਮੇਰੇ ਤੇ ਬੜੀਆਂ ਖੁਸ਼ੀਆਂ ਕੀਤੀਆਂ। ਦਸਵੇਂ ਪਾਤਸ਼ਾਹ ਮੇਰੇ ਤੇ ਬਹੁਤ ਪ੍ਰਸੰਨ ਹੋਏ
ਔਰ ਜਾਏ ਮੈਂ ਡੇਰਾ ਕਰਿਓ
ਤੇ ਫਿਰ ਜਾ ਕੇ ਮੈਨੂੰ ਜਿੱਥੇ ਜਗ੍ਹਾ ਮਿਲੀ ਮੈਂ ਉੱਥੇ ਡੇਰਾ ਕਰ ਲਿਆ
ਸਰਬ ਦੁਰਗ ਸਿੰਘਨ ਸੁਨ ਪਰਿਓ
ਹੁਣ ਕਿਲੇ ਦੇ ਵਿੱਚ ਜਿੰਨੇ ਸਿੰਘ ਸਨ ਜਿੰਨੇ ਸੇਵਾਦਾਰ ਸਨ ਉਹਨਾਂ ਸਾਰਿਆਂ ਨੂੰ ਪਤਾ ਲੱਗਾ ਕਿ ਬ੍ਰਹਮ ਗਿਆਨੀ ਭਾਈ ਰਾਮ ਕੁਇਰ ਜੀ ਆਏ ਹੋਏ ਨੇ
ਮਿਲ ਕੇ ਸਭ ਆਏ ਮੁਝ ਪਾਸ
ਉਹ ਸਾਰੇ ਸਿੰਘ ਇਕੱਠੇ ਹੋ ਕੇ ਮੇਰੇ ਕੋਲ ਆ ਗਏ ਭਾਈ ਰਾਮ ਕੁਇਰ ਜੀ ਕਹਿੰਦੇ ਜਿੰਨੇ ਵੀ ਸਿੰਘ ਸਨ ਜਿੰਨੇ ਵੀ ਸੂਰਮੇ ਬਹਾਦਰ ਯੋਧੇ ਸੇਵਾਦਾਰ ਸਨ ਉਹ ਸਾਰੇ ਮੇਰੇ ਕੋਲ ਆ ਗਏ
ਮਹਾ ਛੁਦਾਦਰ ਜੀਨ ਆਸ
ਬੜੀ ਭੁੱਖ ਦੇ ਡਾਢੇ ਦੁੱਖ ਨਾਲ ਸਤਾਏ ਹੋਏ ਜਿਨ੍ਹਾਂ ਨੇ ਆਪਣੇ ਜੀਵਨ ਦੀ ਆਸ ਤਿਆਗੀ ਹੋਈ ਸੀ
ਕਹਿਓ ਸਭਨ ਸਤਿਗੁਰ ਕੇ ਪਾਸ ਚੱਲ ਕੇ ਆਪ ਕਰੋ ਅਰਦਾਸ
ਉਹਨਾਂ ਸਾਰੇ ਸਿੰਘਾਂ ਨੇ ਭਾਈ ਰਾਮ ਕੁਇਰ ਸਾਹਿਬ ਜੀ ਨੂੰ ਕਹਿੰਦੇ ਮੈਨੂੰ ਆ ਕੇ ਉਹਨਾਂ ਨੇ ਬੇਨਤੀ ਕੀਤੀ ਕਿ ਭਾਈ ਰਾਮ ਕੁਇਰ ਜੀ ਤੁਸੀਂ ਚੱਲੋ ਤੁਹਾਡਾ ਕਿਹਾ ਗੁਰੂ ਕਲਗੀਧਰ ਨਹੀਂ ਮੋੜਦੇ ਤੁਸੀਂ ਚੱਲ ਕੇ ਦਸਵੇਂ ਪਾਤਸ਼ਾਹ ਨੂੰ ਸਾਡੀ ਸਾਰਿਆਂ ਦੀ ਅਰਦਾਸ ਕਰੋ ਸਾਡੇ ਸਾਰਿਆਂ ਵੱਲੋਂ ਦਸਵੇਂ ਪਾਤਸ਼ਾਹ ਨੂੰ ਬੇਨਤੀ ਕਰੋ
ਸਾਥ ਸੁਖੀ ਰਕ ਰਿਪ ਕੋ ਮਾਰਨ
ਮਹਾਰਾਜ ਜੀ ਨੂੰ ਕਹੋ ਕਿ ਸਾਡੇ ਸਾਨੂੰ ਆਪਣੇ ਨਾਲ ਸੁਖੀ ਰੱਖਣ ਦੁਸ਼ਮਣਾਂ ਨੂੰ ਮਾਰਨ ਵਾਸਤੇ ਜੇ ਸਾਨੂੰ ਨਾਲ ਰੱਖਣਾ ਤਾਂ ਸੁਖ ਦੇ ਨਾਲ ਰੱਖਣ
ਰਿਪ ਕੋ ਮਾਰਨ ਇਹ ਕੀ ਉਪਦੇਸ਼ ਉਚਾਰਨ
ਦੁਸ਼ਮਣਾਂ ਨੂੰ ਮਾਰਨਾ ਸਾਨੂੰ ਸੁਖੀ ਰੱਖ ਕੇ ਤੇ ਵੈਰੀਆਂ ਨੂੰ ਮਾਰਨਾ ਹੈ ਇਹ ਉਪਦੇਸ਼ ਮਹਾਰਾਜ ਜੀ ਨੇ ਸਾਨੂੰ ਉਚਾਰਨ ਕਰਕੇ ਕਿਹਾ
ਸੋ ਅਬ ਸਮਾਂ ਆਪ ਪ੍ਰਭ ਕਰੀਏ
ਇਹੋ ਜਿਹਾ ਜਿਹੜਾ ਸੁਖ ਦਾ ਸਮਾਂ ਹੈ ਹੇ ਪ੍ਰਭੂ ਜੀ ਹੁਣ ਉਹ ਕਰ ਦਿਓ ਉਹ ਸੁਖ ਦਾ ਸਮਾਂ ਸਾਡੇ ਵਾਸਤੇ ਬਣਾ ਦਿਓ ਕਿ ਅਸੀਂ ਸੁਖ ਦੇ ਨਾਲ ਮਹਾਰਾਜ ਜੀ ਨਾਲ ਸੁਖੀ ਰਹਿ ਕੇ ਦੁਸ਼ਮਣ ਨੂੰ ਵੈਰੀਆਂ ਨੂੰ ਮਾਰੀਏ
ਵਰਤ ਸਮਨ ਕੇ ਪ੍ਰਾਨ ਉਬਰੀਏ
ਭੁੱਖ ਦੇ ਨਾਲ ਸਾਰੇ ਮਰ ਰਹੇ ਨੇ ਹੇ ਭਾਈ ਰਾਮ ਕੁਇਰ ਜੀ ਕਲਗੀਧਰ ਨੂੰ ਬੇਨਤੀ ਕਰੋ ਇਹਨਾਂ ਸਾਨੂੰ ਸਾਰੇ ਮਰਦਿਆਂ ਦੇ ਪ੍ਰਾਣ ਉਭਾਰ ਲਵੋ ਰੱਖ ਲਵੋ
ਦਿਓ ਅੰਨ ਜਿਸ ਤੇ ਬਚ ਰਹਿ
ਹੁਣ ਸਾਨੂੰ ਅੰਨ ਦੀ ਲੋੜ ਹੈ ਭੋਜਨ ਦੀ ਲੋੜ ਹੈ ਜਿਹਦੇ ਨਾਲ ਅਸੀਂ ਬਚੇ ਰਹਿ ਸਕਦੇ ਹਾਂ
ਛੁਦਾ ਕੋ ਸੰਕਟ ਸਹਿ
ਕਿਉਂਕਿ ਹੁਣ ਇਹ ਭੁੱਖ ਦਾ ਡਾਢਾ ਦੁੱਖ ਸਾਡੇ ਕੋਲੋਂ ਸਹਿਆ ਨਹੀਂ ਜਾ ਰਿਹਾ
ਸਭ ਕੀ ਗਤ ਜੁਤ ਕਸ਼ਟ ਨਿਆਰੇ
ਭਾਈ ਰਾਮ ਕੁਇਰ ਜੀ ਕਹਿੰਦੇ ਮੈਂ ਸਾਰਿਆਂ ਦੀ ਹਾਲਤ ਵੇਖੀ ਸਿੰਘ ਬੜੇ ਦੁਖੀ ਸਨ ਤੇ ਭੁੱਖ ਦੇ ਨਾਲ ਸਰੀਰ ਹੱਡਾਂ ਦੀ ਮੁੱਠ ਬਣੀ ਹੋਈ ਸਿੰਘਾਂ ਦੇ ਸਰੀਰ ਦੁਰਬਲ ਕਮਜ਼ੋਰ ਨਜ਼ਰ ਆ ਰਹੇ ਭਾਈ ਰਾਮ ਕੁਇਰ ਜੀ ਕਹਿੰਦੇ ਮੈਂ ਸਾਰਿਆਂ ਦੀ ਹਾਲਤ ਵੇਖੀ
ਯਥਾ ਕਿਰਕੀ ਸੁਕਤ ਬਿਨ ਬਾਰੇ
ਇਹੋ ਜੀ ਹਾਲਤ ਸੀ ਸਿੰਘਾਂ ਦੀ ਕਹਿੰਦੇ ਜਿਵੇਂ ਪਾਣੀ ਤੋਂ ਬਿਨਾਂ ਫਸਲ ਸੁੱਕਦੀ ਜਾਂਦੀ ਹੈ ਏਦਾਂ ਸਿੰਘ ਅੰਨ ਤੋਂ ਬਿਨਾਂ ਸੁੱਕਦੇ ਜਾ ਰਹੇ ਨੇ ਕੁਮਲਾਏ ਜਾ ਰਹੇ ਨੇ
ਇੱਕ ਦਿਨ ਬੀਜ ਪਾਏ ਗੁਰਪਾਲ ਸਭ ਦਿਸ਼ਤੇ
ਇੱਕ ਦਿਨ ਵਿੱਚ ਪਾ ਕੇ ਇੱਕ ਦਿਨ ਤਾਂ ਮੈਂ ਕੱਟਿਆ ਅਗਲੇ ਦਿਨ ਮਹਾਰਾਜ ਗੁਰੂ ਕਲਗੀਧਰ ਜੀ ਦੇ ਕੋਲ ਮੈਂ ਸਾਰੇ ਸਿੰਘਾਂ ਦੀ ਅਰਦਾਸ ਕੀਤੀ
ਆਥ ਜੋੜ ਮੈਂ ਕਹੋ ਮੇਰੇ ਤੰਤ
ਭਾਈ ਰਾਮ ਕੁਇਰ ਜੀ ਕਹਿੰਦੇ ਸਿੰਘੋ ਫਿਕਰ ਨਾ ਕਰੋ ਮੈਂ ਦਸਵੇਂ ਪਾਤਸ਼ਾਹ ਜੀ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ
ਹੱਥ ਜੋੜ ਮੈਂ ਕਹੋ ਮੇਰੇ ਤੰਤ ਸੁਣੀਏ ਪ੍ਰਭੂ ਮਾਲਕ ਭਗਵੰਤ
ਭਾਈ ਰਾਮ ਕੁਇਰ ਜੀ ਕਹਿੰਦੇ ਮੈਂ ਕਲਗੀਧਰ ਜੀ ਨੂੰ ਬੇਨਤੀ ਕੀਤੀ ਦਸਵੇਂ ਪਾਤਸ਼ਾਹ ਹੇ ਭਗਵੰਤ ਸਤਿਗੁਰੂ ਕਿਰਪਾ ਕਰਕੇ ਬੇਨਤੀ ਸਰਵਣ ਕਰੋ
ਨਿਜ ਕੁਟੰਬ ਕੀ ਸੁਧ ਨਾ ਲੇਤ
ਮਹਾਰਾਜ ਜੀ ਤੁਸੀਂ ਆਪਣੇ ਕੁਟੰਬ ਦੀ ਆਪਣੇ ਪਰਿਵਾਰ ਦੀ ਖਬਰ ਨਹੀਂ ਲੈਂਦੇ
ਜਿਨ ਕੋ ਆਏ ਪੁਜਿਓ ਮ੍ਰਿਤ ਹੇਤ
ਮਹਾਰਾਜ ਜਿਨ੍ਹਾਂ ਦੀ ਮੌਤ ਉਹਨਾਂ ਦੇ ਨੇੜੇ ਆਈ ਪਹੁੰਚੀ ਹੈ ਮ੍ਰਿਤੂ ਦਾ ਕਾਰਨ ਜਿਹੜਾ ਬੜਾ ਵੱਡਾ ਭੁੱਖ ਦਾ ਦੁੱਖ ਹੈ ਉਹ ਉਹਨਾਂ ਦੇ ਨੇੜੇ ਆਇਆ ਪਹੁੰਚਿਆ ਹੈ
ਬਿਨ ਭੋਜਨ ਇੱਕ ਦਿਨ ਬਿਤਵਾਏ
ਮਹਾਰਾਜ ਜੀ ਭੋਜਨ ਤੋਂ ਬਿਨਾਂ ਤਾਂ ਇੱਕ ਦਿਨ ਵੀ ਬਤੀਤ ਕਰਨਾ ਔਖਾ ਹੁੰਦਾ ਹੈ
ਪ੍ਰਾਨੀ ਕੀ ਸੁਧ ਬੁੱਧ ਸਭ ਜਾਏ
ਕਿਤੇ ਇੱਕ ਦਿਨ ਵੀ ਭੋਜਨ ਤੋਂ ਬਿਨਾਂ ਬਤੀਤ ਕਰਨਾ ਪੈ ਜਾਏ ਨਾ ਬੰਦੇ ਨੂੰ ਉਹਦੀ ਸੁਧ ਬੁੱਧ ਖਤਮ ਹੋ ਜਾਂਦੀ ਹੈ ਭੁੱਖ ਦੇ ਨਾਲ ਸੋਝੀ ਨਹੀਂ ਰਹਿੰਦੀ ਮੈਂ ਕੀ ਕਰਨਾ ਕੀ ਨਹੀਂ ਕਰਨਾ
ਬੀਤਿਓ ਮਾਸ ਛੁਦਤੀ ਰਹਤੇ
ਸਿੰਘਾਂ ਨੂੰ ਤਾਂ ਤਕਰੀਬਨ ਇੱਕ ਮਹੀਨਾ ਬੀਤ ਗਿਆ ਭੁੱਖ ਦੇ ਨਾਲ ਭੁੱਖਿਆਂ ਰਹਿੰਦਿਆਂ ਇੱਕ ਮਹੀਨਾ ਮਹਾਰਾਜ ਜੀ ਸਿੰਘਾਂ ਨੂੰ ਬੀਤ ਚੁੱਕਾ, ਖਾਣ ਵਾਸਤੇ ਭੋਜਨ ਨਹੀਂ ਮਿਲਿਆ।
ਨਹੀਂ ਪਾਓ ਵੀ ਇੱਕ ਦਿਨ ਲੈ ਤੇ,
ਇੱਕ ਮਹੀਨੇ ਵਿੱਚ ਮਹਾਰਾਜ ਜੀ ਇੱਕ ਪਾਈਆ ਭਰ ਵੀ ਭੋਜਨ ਨਹੀਂ ਮਿਲਿਆ ਸਿੰਘਾਂ ਨੂੰ। ਅੱਗੇ ਤਾਂ ਪਾਈਆ ਖੰਡ ਕਦੇ ਮਿਲ ਜਾਂਦਾ ਸੀ, ਹੁਣ ਇੱਕ ਮਹੀਨੇ ਤੋਂ ਪਾਓ ਭਰ ਵੀ ਭੋਜਨ ਸਿੰਘਾਂ ਨੂੰ ਨਹੀਂ ਮਿਲਿਆ।
ਕਸ ਕਟ ਬੋਰੋ ਜੰਗ ਕਰਨ ਤੇ,
ਸਿੰਘ ਮਹਾਰਾਜ ਜੀ ਕਿੰਨੇ ਧੀਰਜੀ ਨੇ, ਆਪਣੀਆਂ ਲੱਕਾਂ ਕੱਸ ਕੇ ਕਮਰ ਕੱਸੇ ਕਰਕੇ ਫਿਰ ਵੀ ਜੰਗ ਲੜ ਰਹੇ ਨੇ।
ਬਿਨ ਆਧਾਰੀਆਂ ਤੇ ਬਿਸਮੰਤੇ,
ਮਹਾਰਾਜ ਬਿਨਾਂ ਆਧਾਰ ਤੋਂ ਇਸ ਕਰਕੇ ਹੈਰਾਨ ਹੋ ਰਹੇ ਹਨ।
ਰਾਤ ਸਕਲ ਮੈਂ ਜਾਗਰਣ ਕਰੈ,
ਮਹਾਰਾਜ ਫਿਰ ਸਾਰੀ ਸਾਰੀ ਰਾਤ ਸਿੰਘਾਂ ਨੂੰ ਜਾਗਣਾ ਵੀ ਪੈਂਦਾ, ਇੱਕ ਭੁੱਖ ਦਾ ਦੁੱਖ, ਫਿਰ ਦੂਜਾ ਲੜਨਾ ਪੈਂਦਾ, ਸਾਰੀ ਸਾਰੀ ਰਾਤ ਜਾਗਣਾ ਪੈਂਦਾ ਹੈ।
ਬੈਠ ਮੋਰਚਨ ਦਿਨ ਮੈਂ ਲੜੈ,
ਦਿਨੇ ਵੀ ਸਾਰਾ ਦਿਨ ਮੋਰਚਿਆਂ ਵਿੱਚ ਬਹਿ ਕੇ ਲੜਦੇ ਹਨ।
ਬਾਰਨ ਬਾਜੀ ਵੀਰ ਵਿਸਾਲੇ,
ਮਹਾਰਾਜ ਵੇਖੋ ਘੋੜਿਆਂ ਦੀ ਕੀ ਹਾਲਤ ਹੋ ਰਹੀ ਹੈ, ਹਾਥੀਆਂ ਦੀ ਕੀ ਹਾਲਤ ਹੋ ਰਹੀ ਹੈ, ਤੁਹਾਡੇ ਸੂਰਮਿਆਂ ਦੀ ਕੀ ਹਾਲਤ ਹੋ ਰਹੀ ਹੈ।
ਸਰਬ ਪੰਥ ਕੇ ਸੇਵਕ ਜਾਲੇ,
ਅਜੇ ਸਾਰੇ ਤੁਹਾਡੇ ਸੇਵਕ ਵੇਖੋ ਜਿਹੜੇ ਨੌਕਰ ਚਾਕਰ ਨੇ ਉਹਨਾਂ ਦੀ ਕੀ ਹਾਲਤ ਹੋ ਰਹੀ ਹੈ।
ਦਰਸ ਆਪ ਕੋ ਇਸੀ ਭਰੋਸੇ,
ਸਾਰੇ ਤੁਹਾਡੇ ਦਰਸ਼ਨਾਂ ਦੇ ਭਰੋਸੇ ਤੇ ਬੈਠੇ ਨੇ, ਹੁਣ ਇਹਨਾਂ ਸਾਰਿਆਂ ਨੂੰ ਕੇਵਲ ਤੁਹਾਡੇ ਦਰਸ਼ਨਾਂ ਦਾ ਭਰੋਸਾ ਤੇ ਆਧਾਰ ਹੈ।
ਬੀਤੇ ਸਭ ਦਿਨ ਧਰ ਸੰਤੋਸ਼ੇ,
ਇਹਨਾਂ ਦੇ ਸਾਰੇ ਦਿਨ ਸੰਤੋਖ ਨੂੰ ਧਾਰਨ ਕਰਕੇ ਬਤੀਤ ਕਰ ਰਹੇ ਹਨ।
ਜੀਵਨ ਹੇਤ ਅਪਰ ਨਹਿ ਜਾਣਾ,
ਹੋਰ ਇਹਨਾਂ ਦੇ ਜੀਵਨ ਦਾ ਕੋਈ ਕਾਰਨ ਨਹੀਂ ਦਿਸਦਾ, ਮਹੀਨੇ ਭਰ ਤੋਂ ਖਾਣ ਨੂੰ ਨਾ ਮਿਲਿਆ ਹੋਵੇ ਫਿਰ ਵੀ ਜੀ ਰਹੇ ਨੇ, ਇਹਦਾ ਮਤਲਬ ਹੈ ਕੇਵਲ ਤੁਹਾਡੇ ਦਰਸ਼ਨਾਂ ਦੇ ਆਧਾਰ ਤੇ ਜੀ ਰਹੇ ਨੇ।
ਧਿਆਨ ਆਪ ਕੇ ਜਾਏ ਨਾ ਪ੍ਰਾਣਾ,
ਤੁਹਾਡੇ ਧਿਆਨ ਦੇ ਵਿੱਚ ਮਗਨ ਹੋਇਆਂ ਦੇ ਇਹਨਾਂ ਦੇ ਪ੍ਰਾਣ ਨਹੀਂ ਪੇ ਨਿਕਲਦੇ, ਨਹੀਂ ਤਾਂ ਜਿੰਨੀ ਡਾਢੀ ਭੁੱਖ ਇਹਨਾਂ ਨੂੰ ਸਤਾ ਰਹੀ ਹੈ ਹੁਣ ਤੱਕ ਕਦੋਂ ਦੇ ਮਰ ਜਾਂਦੇ, ਇਹ ਕੇਵਲ ਤੁਹਾਡੇ ਧਿਆਨ ਕਰਕੇ ਇਹਨਾਂ ਦੇ ਪ੍ਰਾਣ ਨਹੀਂ ਪੇ ਨਿਕਲਦੇ।
ਸਭ ਅਲਪਗ ਕਹਾਂ ਗਤ ਜਾਣੈ,
ਮਹਾਰਾਜ ਅਸੀਂ ਸਭ ਅਲਪਗ ਹਾਂ, ਕਿੱਥੇ ਤੁਹਾਡੀ ਗਤ ਜਾਣਦੇ ਹਾਂ।
ਲਖੋ ਆਪ ਹੀ ਜੋ ਕ੍ਰਿਤ ਠਾਣੈ,
ਮਹਾਰਾਜ ਜੋ ਕ੍ਰਿਤ ਤੁਸੀਂ ਕਰ ਰਹੇ ਹੋ ਤੁਸੀਂ ਜਾਣਦੇ ਹੋ, ਅਸੀਂ ਸਭ ਅਲਪਗ ਜੀਵ ਨਹੀਂ ਜਾਣਦੇ।
ਅਬ ਮਰਬੇ ਮੈਂ ਦੇਰ ਨਾ ਕੋਈ,
ਮਹਾਰਾਜ ਹੁਣ ਭੁੱਖ ਦੇ ਦੁੱਖ ਨਾਲ ਮਰ ਰਹੇ ਨੇ ਸਾਰੇ, ਤੇ ਮਰਨ ਵਿੱਚ ਕੋਈ ਦੇਰ ਨਜ਼ਰ ਨਹੀਂ ਆਉਂਦੀ।
ਬੋਲ ਸਕੇ ਨੇ ਬੇਬਲ ਹੋਏ,
ਹੁਣ ਤਾਂ ਇਹੋ ਜੀ ਬੇਬਲਤਾਈ ਹੈ ਸਿੰਘ ਵੀ ਭੁੱਖ ਦੇ ਨਾਲ ਬੋਲ ਵੀ ਨਹੀਂ ਸਕਦੇ, ਮੂੰਹ ਕੁਝ ਕਹਿ ਵੀ ਨਹੀਂ ਸਕਦੇ।
ਕਿਉਂ ਓਲ ਤੁਰਕਨ ਕੋ ਘੇਰਾ, ਜਾਂ ਤੇ ਸਭ ਕੋ ਕਸ਼ਟ ਬਡੇਰਾ,
ਮਹਾਰਾਜ ਚਾਰੇ ਪਾਸੇ ਤੁਰਕਾਂ ਦਾ ਬੜਾ ਵੱਡਾ ਘੇਰਾ, ਇਸ ਕਰਕੇ ਬੜੇ ਦੁਖੀ ਨੇ ਸਿੰਘ। ਆਪ ਜੀ ਕਿਰਪਾ ਕਰੋ, ਏਡੀ ਵੱਡੀ ਕਸਵੱਟੀ ਨਾ ਸਿੰਘਾਂ ਤੇ ਨਾ ਲਾਓ। ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਦਇਆ ਨਿਧ ਸਤਿਗੁਰੂ ਜਿਵੇਂ ਕਿਰਪਾ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਵਿੱਚ ਪ੍ਰਸੰਗਾਂ ਵਿੱਚ ਸਰਵਣ ਕਰੋਗੇ।